ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜੈ ਭਾਏ ਮੋਇ ਆਸ ਜਿਨਿ ਗੁਰਮੁਖ ਨਾਮ ਨਾ ਚੇਤੇ ਸੇ ਬਹਿਣ ਨ ਮਿਲਨੀ ਪਾਸ ਦੁਖ ਲਾਗਾ ਬਹੁ ਅਤਕਣਾ ਪੁੱਤ ਕਲਤ ਨ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਨ ਮੁਖਾਂ ਨੋ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੋ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਨ ਮੁਖਾਂ ਨੋ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੋ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਫਰਮਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਜਿਹੜੀ ਸੋਠ ਦੀ ਵਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਉਹ ਸੋਠ ਦੀ ਵਾਰ ਦੇ ਵਿੱਚੋਂ ਇਹ ਪਾਵਨ ਪਵਿੱਤਰ ਫਰਮਾਨ ਆਇਆ। ਇਹ ਲਫ਼ਜ਼ ਮੈਨੂੰ ਕਿਉਂ ਕਹਿਣੇ ਪਏ? ਕਿਉਂਕਿ ਗੁਰਮੁਖ ਪਿਆਰਿਆਂ ਨੇ ਹੁਕਮਨਾਮਾ ਲਿਆ ਅਤੇ ਆਰੰਭ ਦੇ ਵਿੱਚ ਆਇਆ ਸਲੋਕ ਮਹੱਲਾ ਤੀਜਾ, ਅਤੇ ਨਾਲੇ ਮੈਂ ਬੇਨਤੀ ਕੀਤੀ ਵੀ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਵਾਰ ਹੈ। ਬੇਨਤੀ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ 22 ਵਾਰਾਂ ਨੇ, ਉਹਨਾਂ 22 ਵਾਰਾਂ ਦੇ ਵਿੱਚੋਂ 8 ਵਾਰਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਦੋਂ ਤੁਸੀਂ ਕੀ ਵਾਰ ਪੜ੍ਹੋ ਅਤੇ ਵਾਰ ਦੇ ਸਲੇਖ ਨੂੰ ਪੜ੍ਹੋ ਨਾ, ਇਹਦਾ ਭਾਵੰਦਾ ਵੀ ਹੋ ਸਕਦਾ ਹੈ ਕਿ ਸਲੋਕ ਹੋਰ ਪਾਤਸ਼ਾਹ ਦੀ ਵੀ ਹੋਣ, ਲੇਕਿਨ ਪੌੜੀਆਂ ਉਸ ਮਹੱਲੇ ਨਾਲ ਸੰਬੰਧਿਤ ਹੁੰਦੀਆਂ ਨੇ। ਭਾਵ ਇਹ ਸੋਠ ਦੀ ਵਾਰ ਵਿੱਚ ਜਿਹੜੀਆਂ ਪੌੜੀਆਂ ਹੋਣਗੀਆਂ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਣਗੀਆਂ, ਅਤੇ ਜਿਹੜੇ ਇਹ ਸਲੋਕ ਆਪਾਂ ਪੜ੍ਹਿਆ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਪਿਤਾ ਨੇ, ਆਪਾਂ ਉਹਨਾਂ ਦੇ ਬੱਚੇ ਹਾਂ। ਉਹ ਕਹਿੰਦੇ ਗੁਰਮੁਖਾ ਤੂੰ ਦੁਨਿਆਵੀ ਕੰਮਾਂ ਵਿੱਚ ਭੱਜਾ ਫਿਰਦਾ ਹੈ, ਪਰ ਯਾਦ ਰੱਖ ਇਹਨਾਂ ਪਰਿਵਾਰ ਦੇ ਮੈਂਬਰਾਂ ਨੇ ਤੇਰਾ ਸਾਥ ਨਹੀਂ ਦੇਣਾ। ਉਹ ਕੰਮ ਕਰ ਜਿਹੜਾ ਪ੍ਰਲੋਕ ਦੇ ਵਿੱਚ ਤੇਰਾ ਸਾਥ ਦੇਵੇ। ਆਪਾਂ ਆਮ ਕਰਕੇ ਕਹਿ ਦੇਣੇ ਵੀ ਗਿਆਨੀ ਜੀ ਮੇਰਾ ਪਰਿਵਾਰ ਬਹੁਤ ਵੱਡਾ, ਮੇਰੇ ਇੰਨੇ ਭਤੀਜੇ ਨੇ, ਮੇਰੇ ਇੰਨੇ ਭਰਾ ਨੇ, ਮੇਰਾ ਸਾਰਾ ਭਰਾ ਭਾਈਚਾਰਾ ਈਤ ਕਰਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਗੁੱਸਾ ਨਾ ਕਰੀ, ਮੈਂ ਕਹਿੰਦਾ ਵੀ ਤੇਰੇ ਭਰਾ ਨੇ, ਤੇਰੇ ਭਤੀਜੇ ਨੇ, ਤੇਰਾ ਬੜਾ ਮਾਣ ਸਨਮਾਨ ਹੈ, ਲੇਕਿਨ ਜਿੱਦਣ ਫੱਟੇ ਦੇ ਪਾਕ ਕਰਕੇ ਤੈਨੂੰ ਮੜੀਆਂ ਵਿੱਚ ਛੱਡ ਕੇ ਆਉਣਗੇ ਨਾ, ਉਹਨਾਂ ਚ ਇੱਕ ਨੇ ਵੀ ਤੇਰੇ ਨਾਲ ਨਹੀਂ ਜਾਣਾ। ਔਰ ਉੱਥੇ ਕੇਵਲ ਤੇ ਕੇਵਲ ਤੇਰੇ ਕਰਮ ਤੇਰੇ ਨਾਲ ਜਾਣਗੇ। ਇੱਕ ਤੇਰੇ ਚ ਹੋਰ ਬੜੀ ਕਮੀ ਹੈ, ਤੂੰ ਆਮ ਕਹਿ ਦੇਣਾ ਮੇਰਾ ਮਨ ਨਹੀਂ ਮੰਨਦਾ, ਇਹ ਆਪਣਾ ਆਮ ਸੁਭਾਅ ਹੈ। ਉਹ ਬੰਦਾ ਗੱਲ ਕਰੇ ਨਾ ਤੇ ਆਪਾਂ ਉਹਦੀ ਗੱਲ ਨੂੰ ਵਿੱਚੇ ਕੱਟ ਕੇ ਕਹਿੰਦੇ ਵੀ ਭਾਈ ਸਾਹਿਬ ਆਖਿਆ ਤਾਂ ਤੂੰ ਠੀਕ ਹੈ ਪਰ ਮੇਰਾ ਮਨ ਨਹੀਂ ਮੰਨਦਾ। ਇਹਦਾ ਭਾਵ ਹੋਇਆ ਵੀ ਤੇਰਾ ਮਨ ਵੱਡਾ ਵੱਡਾ ਹੈ। ਗੁਰਦੇਵ ਕਹਿੰਦੇ ਜਿਹੜਾ ਤੂੰ ਮਨ ਦੇ ਮਗਰ ਲੱਗਾ ਨਾ, ਯਾਦ ਰੱਖੀ ਤੇਰਾ ਲੋਕਾਂ ਵਿੱਚ ਇੰਨਾ ਸਤਿਕਾਰ ਘੱਟ ਜਾਣਾ ਵੀ ਤੇਰਾ ਤੇ ਕਿਸੇ ਨੇ ਵਿਸ਼ਵਾਸ ਹੀ ਨਹੀਂ ਕਰਨਾ। ਤੂੰ ਕਿੰਨਾ ਵੀ ਚੰਗਾ ਵੀ ਲੋਕਾਂ ਨੇ ਕਹਿਣਾ ਤਾਂ ਸੁਭਾਅ ਬਣਿਆ ਝੂਠ ਬੋਲਣ ਦਾ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਇਸ ਕਰਕੇ ਆਪਣੇ ਮਨ ਦੇ ਮਗਰ ਨਾ ਲੱਗਿਆ ਕਰ, ਗੁਰੂ ਵਾਲੇ ਪਾਸੇ ਨੂੰ ਮੂੰਹ ਕਰ, ਤਾਂ ਕਿ ਗੁਰਮੁਖਾ ਤੇਰਾ ਪ੍ਰਲੋਕ ਵਿੱਚ ਰਹਿਣ ਮਸੇਰਾ ਬਣ ਜਾਏ। ਜਿਹੜਾ ਪਹਿਲਾ ਭਾਈ ਸਾਹਿਬ ਨੇ ਸ਼ਲੋਕ ਪੜ੍ਹਿਆ ਨਾ, ਇਹਦੇ ਅਰਥ ਨੇ। ਔਰ ਇਹਦੇ ਨਾਲ ਹੀ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਇਹ ਵੀ ਸਮਝਾਇਆ ਵੀ ਸਾਡਾ ਅਸਲੀ ਸੱਜਣ ਕਿਹੜਾ ਹੈ, ਸਾਡਾ ਮਿੱਤਰ ਕਿਹੜਾ ਹੈ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਮਝਾਉਣਗੇ, ਆਪਾਂ ਆਪਣੇ ਮਨ ਨੂੰ ਗੁਰੂ ਦੇ ਸਨਮੁਖ ਕਰੀਏ, ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਇਕਾਗਰਤਾ ਲਈ ਯਤਨ ਕਰੋ ਤੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ, ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ।
ਉਹਨੂੰ ਪਾਵਨ ਦਾ ਪਹਿਲਾ, ਜਿਹੜੇ ਗੁਰਮੁਖਾ ਪੂਰਬਲੇ ਕਰਮ ਨੇ ਨਾ, ਉਹਨਾਂ ਦੇ ਮੁਤਾਬਕ ਤੂੰ ਹੁਣ ਕਮਾਉਣਾ ਜੋ ਉਸ ਕਰਤੇ ਨੇ ਲਿਖਿਆ। ਆਪਾਂ ਗੁਰਮੁਖੋ ਕਰਮ ਸ਼ਬਦ ਰੋਜ਼ ਆਪਾਂ ਬਾਣੀ ਚ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਕਰਮ ਸ਼ਬਦ ਦਾ ਹਿੰਦੁਸਤਾਨ ਦੇ ਗ੍ਰੰਥਾਂ ਚ ਬਹੁਤ ਵੱਡਾ ਫਲਸਫਾ ਹੈ। ਕਰਮ ਨੂੰ ਦੋ ਪੱਖਾਂ ਨਾਲ ਅਸੀਂ ਲੈਂਦੇ ਹਾਂ। ਸੰਸਕ੍ਰਿਤ ਸਾਡੀ ਭਾਰਤੀ ਭਾਸ਼ਾ ਵਿੱਚ ਕਰਮ ਦਾ ਅਰਥ ਹੁੰਦਾ ਕੰਮ, ਜਿਵੇਂ ਆਪਾਂ ਕਹਿੰਦੇ ਜੈ ਸਾਹਿਬ ਬੀਜੇ ਸੋ ਲੁਣੇ ਕਰਮਾਂ ਸੰਧਰਾ ਖੇਤ, ਵੀ ਕੰਮ ਚੰਗੇ ਕਰ। ਦੋ ਧਰਮ ਨੇ, ਦੋ ਟੀਮਾਂ ਕਹਿ ਲਓ ਧਰਮਾਂ ਦੀਆਂ, ਜਾਂ ਦੋ ਪੱਗ ਕਹਿ ਲਓ, ਇੱਕ ਇਰਮਣੀ ਧਰਮ ਨੇ ਤੇ ਇੱਕ ਭਾਰਤੀ ਧਰਮ ਨੇ। ਇਰਮਣੀ ਧਰਮਾਂ ਦੇ ਵਿੱਚ ਯੂਦੀ ਮਤ ਆਉਂਦਾ, ਇਸਲਾਮ ਆਉਂਦਾ, ਈਸਾਈ ਧਰਮ ਆਉਂਦਾ, ਲੇਕਿਨ ਭਾਰਤੀ ਧਰਮਾਂ ਦੇ ਵਿੱਚ ਹਿੰਦੂ ਧਰਮ, ਸਿੱਖ ਧਰਮ, ਬੁੱਧ ਧਰਮ, ਜੈਨ ਧਰਮ, ਫਰਕ ਇਹ ਹੈ ਅਰਬੀ ਫਾਰਸੀ ਵਿੱਚ ਕਰਮ ਦਾ ਭਾਵ ਹੁੰਦਾ ਬਖਸ਼ਿਸ਼ ਰਹਿਮਤ। ਇਹਨੂੰ ਅਸੀਂ ਸਾਂਝਾ ਜ ਅਰਥ ਬਣਾ ਦਿੰਦੇ ਹਾਂ ਵੀ ਗੁਰਮੁਖਾ ਤੂੰ ਕੰਮ ਚੰਗੇ ਕਰ, ਤੇ ਰੱਬ ਤੇਰੇ ਤੇ ਕਿਰਪਾ ਕਰੇਗਾ। ਹੁਣ ਆਪਾਂ ਕਰਮ ਚੰਗੇ ਨਾ ਕਰੀਏ ਤੇ ਰੱਬ ਦੇ ਕੋਲੋਂ ਕਿਰਪਾ ਦੀ ਆਸ ਰੱਖੀਏ ਤੇ ਕਿਵੇਂ ਹੋਵੇਗਾ। ਇੱਕ ਭਗਤਾਂ ਦਾ ਸ਼ਬਦ ਆਉਂਦਾ ਗੁਰਬਾਣੀ ਚ, ਪੁਰਲੂ ਕਿਰਤ ਕਰਨਾ ਮਿਟੇਰੀ ਗੇਣ, ਤਾਚੇ ਮੋਹ ਜਾਪੀਏ ਰਾਮ ਚ ਨਾਮੰਗ। ਇੱਕ ਭਗਤ ਜੀ ਆਪਣੀ ਧਰਮ ਪਤੀ ਨੂੰ ਸਮਝਾਉਂਦੇ ਨੇ, ਭਾਗਾਂ ਵਾਲੀਏ ਜਿਹੜੇ ਪੁਰਲੇ ਕਰਮ ਨੇ ਉਹ ਨਹੀਂ ਮਿਟਦੇ, ਇਸ ਕਰਕੇ ਆਪਾਂ ਰੱਬ ਦਾ ਨਾਂ ਲਈਏ। ਇਹਦੇ ਨਾਲ ਗੁਰਮੁਖੋ ਇੱਕ ਆਪਾਂ ਇਹ ਸਾਰਿਆਂ ਨੂੰ ਸ਼ਬਦ ਆਉਂਦਾ ਮਾਈ ਭਾਈ ਨੂੰ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ। ਭਾਵੇਂ ਆਪਾਂ ਪੜ੍ਹੇ ਹਾਂ ਭਾਵੇਂ ਅਨਪੜ੍ਹੇ ਹਾਂ, ਪਰ ਇਹ ਆਪਾਂ ਨੂੰ ਪੰਕਤੀ ਤਕਰੀਬਨ ਆਉਂਦੀ ਹੈ। ਸਵਾਲ ਕਰਨ ਵਾਲੇ ਸਵਾਲ ਕਰਦੇ ਨੇ ਵੀ ਭਾਈ ਸਾਹਿਬ ਗੁਰੂ ਨਾਨਕ ਨੂੰ ਤੁਸੀਂ ਵੱਡਾ ਕਿਉਂ ਕਹਿੰਦੇ ਹੋ, ਉਹਦੇ ਵਿੱਚ ਕੀ ਵੱਡੀ ਤਾਕਤ ਹੈ। ਇਹਦਾ ਜਵਾਬ ਗੁਰਮੁਖ ਹੋਏ ਹੈ, ਜਦੋਂ ਅਸੀਂ ਗੁਰੂ ਨਾਨਕ ਦੇ ਘਰ ਵਿੱਚ ਆਉਣੇ ਤੇ ਗੁਰਮੁਖ ਹੋਏ ਸਾਡੇ ਕਰਮਾਂ ਤੇ ਲਕੀਰ ਮਾਰ ਕੇ ਤੇ ਨਵੇਂ ਕਰਮ ਲਿਖ ਦਿੰਦਾ। ਗੁਰੂ ਨਾਨਕ ਨੂੰ ਅਸੀਂ ਵੱਡਾ ਤਾਂ ਮੰਨਦੇ ਹਾਂ, ਇਹ ਸਾਡੇ ਕਰਮਾਂ ਨੂੰ ਬਦਲ ਕੇ ਤੇ ਨਵੇਂ ਕਰਮ ਲਿਖ ਦਿੰਦਾ। ਆਪਾਂ ਨੂੰ ਬਹੁਤਾ ਦੂਰ ਜਾਣ ਦੀ ਲੋੜ ਨਹੀਂ, ਇਹ ਸਾਖੀ ਸਾਰੇ ਬਾਈ ਭਾਈਆਂ ਨੂੰ ਆਉਂਦੀ, ਜਿੱਥੇ ਵੀ ਕੋਈ ਮੇਰੇ ਭੈਣ ਭਰਾ ਬੈਠੇ ਦੇਸ਼ ਪ੍ਰਦੇਸ਼ ਵਿੱਚ। ਚੱਬੇ ਦੇ ਵਿੱਚ ਇੱਕ ਬੀਬੀ ਦੇਸਾਂ ਰਹਿੰਦੀ ਹੈ, ਅਸੀਂ ਆਮ ਕਰਕੇ ਉਹਦਾ ਨਾਂ ਕਹਿੰਦੇ ਮਾਤਾ ਸੁਲੱਖਣੀ। ਲੇਕਿਨ ਗ੍ਰੰਥਾਂ ਦਾ ਮੁਤਾਲਿਆ ਕਰੀਏ ਤੇ ਉਸ ਬੀਬੀ ਦਾ ਨਾਮ ਪਹਿਲਾਂ ਦੇਸਾਂ ਸੀ, ਸੁਲੱਖਣੀ ਬਾਅਦ ਵਿੱਚ ਬਣਿਆ। ਜਿਵੇਂ ਮੇਰਾ ਪਿੰਡ ਭੂਰੇ ਕੋਨਾ ਤੇ ਮੈਨੂੰ ਮੰਜੀ ਸਾਹਿਬ ਵਾਲੇ ਕਹਿਣ ਲੱਗ ਪਏ, ਜੇ ਇੱਥੇ ਨਾ ਆਉਂਦਾ ਤੇ ਮੰਜੀ ਸਾਹਿਬ ਕਿਹਨੇ ਕਹਿਣਾ ਸੀ, ਇੱਥੇ ਆਇਆ ਤਾਂ ਹੀ ਬਣੀ ਨਾ ਗੱਲ। ਉਸ ਬੀਬੀ ਦੀ ਜਾਇਦਾਦ ਬੜੀ ਜ਼ਿਆਦੀ ਸੀ ਤੇ ਗੁਰਮੁਖ ਉਹ ਗੱਲ ਕਹਿੰਦਿਆਂ ਕਾਲਜਾ ਘੜਦਾ, ਮੈਂ ਬਚਪਨ ਵਿੱਚ ਪੱਥਰ ਦੇ ਤਵਿਆਂ ਦਾ ਰਿਕਾਰਡ ਸੁਣਿਆ ਸੀ, ਮੇਰੇ ਅੰਦਰ ਉਕਰਿਆ ਗਿਆ। ਕਹਿੰਦੇ ਰੱਸੀਆਂ ਧਰ ਕੇ ਮਿਣਗੇ ਤੇਰਾ ਔਂਤਰ ਗਿਆਂ ਦਾ ਥਾਂ। ਸ਼ਰੀਕ ਬੜਾ ਚੰਦਰਾ ਹੁੰਦਾ ਹੈ, ਗੁਰੂ ਸਾਰਿਆਂ ਦੇ ਘਰ ਬੂਟਾ ਲਾਵੇ, ਜਿਹਦੀ ਆਲਾਦਨਾ ਨਾ ਹੋਵੇ। ਉਦੋਂ ਭਰਾ ਭਾਈ ਉਹਦੇ ਜਿਉਂਦਿਆਂ ਕਹਿੰਦੇ ਨੀ ਵੀ ਆਹ ਤੂੰ ਲੈ ਲਈ ਤੇ ਆਹ ਮੈਂ ਲੈ ਲਾਂਗਾ, ਤੇ ਸਾਡੇ ਅੰਦਰ ਬੜੀ ਘਟੀਆ ਸੋਚ ਹੈ ਤੇ ਜੇ ਤੇਰੇ ਨਾਲ ਲੈਣ ਤੇ ਫਿਰ ਕੀ ਕਰੇਗਾ ਬਈ। ਉਸ ਬੀਬੀ ਦੇ ਕੰਨਾਂ ਦੇ ਵਿੱਚ ਲੋਕਾਂ ਦੀਆਂ ਆਵਾਜ਼ਾਂ ਪਈਆਂ ਤੇ ਜਦੋਂ ਬੰਦਾ ਪਰੇਸ਼ਾਨ ਹੋਵੇ ਨਾ ਉਦੋਂ ਬੰਦਾ ਬੜਾ ਭੜਕਦਾ ਹੈ, ਕਿਸੇ ਨੂੰ ਕਹਿਣਾ ਸੌਖਾ ਪਰ ਆਪਾਂ ਭੜਕਦੇ ਹਾਂ। ਗ੍ਰੰਥਾਂ 'ਚ ਲਿਖਿਆ ਵੀ ਜਿਹੜੇ ਆ ਵੀਰਵਾਰ ਵਾਲੇ ਦਿਨ ਲੋਕੀ ਚੌਂਕੀਆਂ ਭਰਦੇ ਨੇ ਨਾ, ਉਹਨਾਂ ਦਾ ਆਗੂ ਦਾ ਜਗ੍ਹਾ ਧੌਂਕੜ, ਉਹ ਧੌਂਕੜ ਗਈ ਉੱਥੇ ਟਲ ਖੜਕਾਇਆ ਬੀਬੀ ਨੇ ਜਾ ਕੇ। ਜਦੋਂ ਪੁਰਲੇ ਕਰਮ ਚੰਗੇ ਹੋਣ ਤੇ ਢੋ ਢੁੱਕਦਾ ਹੈ, ਬੀਬੀ ਦਾ ਮਨ ਅੱਠੇ ਪਰ ਪਰੇਸ਼ਾਨ ਬੀਬੀ ਦੋਸਤਾਂ ਦਾ, ਤੇ ਕਿਸੇ ਨੇ ਆਖਿਆ ਭੈਣ ਦੀਵੇ ਥੱਲੇ ਹਨੇਰਾ। ਕਹਿਣ ਲੱਗੀ ਭਾਊ ਕੀ ਆਖਿਆ ਜੀ। ਕਹਿਣ ਲੱਗੇ ਬੀਬੀ ਦੁਨੀਆਂ ਦੇ ਲੋਕ ਤਾਂ ਆ ਕੇ ਗੁਰੂ ਪਾਤਸ਼ਾਹ ਦੇ ਕੋਲ ਅੰਮ੍ਰਿਤਸਰ ਮੰਗਦੇ ਨੇ, ਤੇ ਤੂੰ ਅੰਮ੍ਰਿਤਸਰ ਨੂੰ ਛੱਡ ਕੇ ਤੇ ਧੌਂਕੜ ਦੇ ਟਲ ਖੜਕਾਉਣ ਗਈ ਹੈ, ਤੇਰਾ ਲੱਗੇ ਚੱਬੇ ਪਿੰਡ ਲਾਗੇ ਹੈ। ਜਦੋਂ ਬੰਦੇ ਦੇ ਅੰਦਰ ਲੱਗ ਜਾਏ ਨਾ ਉਦੋਂ ਫਿਰ ਚੈਨ ਨਹੀਂ ਆਉਂਦਾ, ਉਦੋਂ ਬੰਦਾ ਟਿਕ ਨਹੀਂ ਸਕਦਾ। ਇਤਿਹਾਸ ਕਹਿੰਦਾ ਕਿ ਮੱਘਰ ਦਾ ਮਹੀਨਾ, ਕਿਉਂਕਿ ਥੋੜ੍ਹੇ ਦਿਨਾਂ ਨੂੰ ਆਪਾਂ ਬਾਬੇ ਬੁੱਢੇ ਸਾਹਿਬ ਦਾ ਦਿਨ ਮਨਾਉਣਾ ਹੈ। ਬਾਬੇ ਬੁੱਢੇ ਸਾਹਿਬ ਦਾ ਜਨਮ 1507 ਵਿੱਚ ਸੱਤ ਕੱਤਕ ਨੂੰ ਹੋਇਆ, ਉਹਨਾਂ ਨੇ 13 ਮੱਘਰ ਨੂੰ ਸਰੀਰ ਛੱਡਿਆ 30 ਦੇ ਵਿੱਚ, 1630 ਵਿੱਚ। ਗੁਰਮੁਖੋ ਉਧਰ ਬਾਬਾ ਬੁੱਢਾ ਜੀ ਚੜ੍ਹਾਈ ਕਰ ਗਏ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਬਾਬੇ ਬੁੱਢੇ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਨੇ, ਪੇਰ ਨਾਲ ਅਰਦਾਸ ਕੀਤੀ, ਸਾਡਾ ਆਗਮਨ ਹੋਇਆ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਦੋਂ ਰਮਦਾਸ ਸਨ। ਇਹ ਘਟਨਾ ਜਿਹੜੀ ਆਪਾਂ ਕਹਿੰਦੇ ਸੱਤਾਂ ਪੁੱਤਰਾਂ ਦੀ, ਇਹ ਰਮਦਾਸ ਨਗਰ ਵਾਪਰੀ ਹੈ। ਬੀਬੀ ਦੇਸਾਂ ਜਿਉਂ ਚੱਲੀ ਰਮਦਾਸ ਚਲੀ ਗਈ, ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਨੇ ਤੇ ਕਹਿੰਦੀ ਮਹਾਰਾਜ ਕਰਦੇ ਕਿਰਪਾ ਮੇਰੇ ਕਰ ਅਲਾਦਨੀ ਸ਼ਰੀਕ ਮੇਰੀ ਜਾਇਦਾਦ ਤੇ ਨਿਗਾਹ ਕਰਦੇ ਨੇ। ਸਤਿਗੁਰੂ ਪਾਤਸ਼ਾਹ ਨੇ ਸੁਭਾਵਕ ਕਹਿ ਦਿੱਤਾ ਬੀਬੀ ਤੇਰੇ ਕਰਮਾਂ ਚ ਨਹੀਂ। ਬੀਬੀ ਦਾ ਮਨ ਭਰ ਗਿਆ, ਘੋੜਾ ਅੱਗੇ ਚਲਾ ਗਿਆ। ਇੱਕ ਮੈਂ ਆਮ ਲਫ਼ਜ਼ ਬੋਲਦਾ, ਇਹ ਆਪਾਂ ਸਮਾਜ ਵਿੱਚ ਵੇਹਨੇ ਆ, ਵਕੀਲ ਚੰਗਾ ਹੋਵੇ ਤੇ ਆਪਾਂ ਹਾਰਿਆ ਕੇਸ ਵੀ ਜਿੱਤ ਜਾਂਦੇ, ਵਕੀਲ ਮਾੜਾ ਹੋਵੇ ਤੇ ਆਪਾਂ ਕਈ ਵਾਰ ਜਿੱਤੇ ਵੀ ਹਾਰ ਜਾਂਦੇ ਆ। ਵਕੀਲ ਬੜਾ ਜ਼ਰੂਰੀ ਹੈ। ਉਹ ਜਦੋਂ ਬੀਬੀ ਦਾ ਮਨ ਭਰਿਆ ਤੇ ਭਾਈ ਗੁਰਦਾਸ ਨੇ ਵੇਖਿਆ, ਕਹਿਣ ਲੱਗੇ ਭੈਣ ਗੁਰੂ ਦੇ ਘਰ ਵਿੱਚ ਆ ਕੇ ਵਿਰਾਗ ਇੱਥੇ ਰੋਣ ਦਾ ਕੰਮ ਹੈ, ਗੁਰੂ ਦੇ ਘਰ ਵਿੱਚ ਆ ਕੇ ਗਾਈਦਾ ਹੈ, ਖੁਸ਼ੀ ਹੁੰਦੀ ਹੈ। ਕਹਿਣ ਲੱਗੀ ਭਰਾਵਾ ਕੀ ਕਰਾਂ, ਮੈਂ ਸਤਿਗੁਰੂ ਪਾਤਸ਼ਾਹ ਕੋਲ ਝਾਕ ਲੈ ਕੇ ਆਈ ਸਾਂ, ਮੇਰੇ ਪੁੱਤਰ ਨੇ। ਉਹ ਕਹਿੰਦੇ ਤੇਰੇ ਕਰਮਾਂ ਚ ਨਹੀਂ, ਤੇ ਕਹਿਣ ਲੱਗੇ ਕਿੱਡੀ ਭੋਲੀ, ਕੋਈ ਨਹੀਂ ਭੈਣ ਗੁਰੂ ਕਿਰਪਾ ਕਰੇਗਾ, ਕਿਉਂਕਿ ਆਪਾਂ ਗੁਰੂ ਤੇ ਵਿਸ਼ਵਾਸ ਕਰਦੇ ਹਾਂ, ਗੁਰੂ ਦੀ ਕਿਰਪਾ ਮਹਾਨ ਹੈ। ਤੂੰ ਸਿਆਹੀ ਲਿਆ, ਕਾਗਜ਼ ਲਿਆ ਤੇ ਕਲਮ ਲਿਆ, ਗੁਰੂ ਕਿਰਪਾ ਕਰੇਗਾ। ਆਪਣੀ ਗੱਲ ਤਾਂ ਨਹੀਂ ਬਣਦੀ ਗੁਰਮੁਖੋ, ਆਪਣਾ ਵਿਸ਼ਵਾਸ ਕਬਰਾਂ ਤੇ, ਜ਼ਿਆਦਾ ਕਬਰਾਂ ਤੇ। ਮੈਂ ਬੜੇ ਦੁੱਖ ਨਾਲ ਕਹਿੰਦਾ, ਅੰਮ੍ਰਿਤਸਰ ਦੇ ਜਿੰਨੇ ਚੌਂਕ ਨੇ ਉਨੇ ਕਬਰਾਂ ਨੇ, ਤੇ ਉੱਥੇ ਵੀਰਵਾਰ ਲੈਣਾ ਲੱਗੀਆਂ ਲੈਣਾ ਹੋਵੇ ਗੁਰੂ ਕਾ ਸਿੱਖ ਤੇ ਗੁਰੂ ਨੂੰ ਛੱਡ ਕੇ ਕਬਰਾਂ ਤੇ ਜਾ ਕੇ ਮੱਥਾ ਟੇਕੇ। ਮੇਰੇ ਤੇ ਯਕੀਨ ਕਰਿਆ ਜੇ, ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਇੱਕੋ ਇੱਕ ਬੇਨਤੀ ਕਰਦਾ, ਮਹਾਰਾਜ ਮੈਂ ਤੇਰਾ ਸਿੱਖ ਹਾਂ, ਤੇਰਾ ਅੰਮ੍ਰਿਤ ਛਕਿਆ, ਮੈਨੂੰ ਵਿਸ਼ਵਾਸ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਜੋ ਤੂੰ ਮੈਨੂੰ ਸਿਰ ਬਖਸ਼ਿਆ ਨਾ, ਤੇਰਾ ਨਾ ਤੂੰ ਬਖਸ਼ਿਆ, ਇਹ ਕੇਵਲ ਤੇ ਕੇਵਲ ਤੇਰੇ ਅੱਗੇ ਝੁਕੇ। ਜੇ ਕਿਸੇ ਹੋਰ ਥਾਂ ਤੇ ਝੁਕਣਾ ਤੇ ਮੇਰੀ ਜਾਨ ਕੱਢ ਲਈ, ਮੈਨੂੰ ਇੱਕ ਪ੍ਰਾਣ ਨਹੀਂ ਚਾਹੀਦਾ, ਇਹ ਨਹੀਂ ਫਲਾਣਾ ਹੀ ਨਹੀਂ ਭੋਗ ਗਿਆ, ਤੇਰੇ ਚਰਨਾਂ ਦਾ ਸਿਰ ਉੜਦਾ ਰਹਿ, ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਗੁਰਮੁਖੋ ਸਾਡਾ ਵਿਸ਼ਵਾਸ ਕੱਚਾ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਏ, ਕਿਉਂਕਿ ਮੌਸਮ ਦਰਮਿਆਨਾ ਠੰਡ ਦਾ, ਨਾ ਬਹੁਤੀ ਠੰਡ ਹੁੰਦੀ ਤੇ ਨਾ ਉਦੋਂ ਗਰਮੀ। ਭਾਈ ਸਾਹਿਬ ਨੇ ਬੁੱਕਣ ਮਾਰੀ, ਭਾਈ ਗੁਰਦਾਸ ਜੀ ਨੇ, ਤੇ ਗੁਰੂ ਦਿਨਾਂ ਦੀਆਂ ਜਾਣਦਾ, ਕਿਉਂਕਿ ਆਪਾਂ ਪੜ੍ਹਦੇ ਘੱਟ ਘੱਟ ਕੇ ਅੰਤਰ ਕੀ ਜਾਣਤ। ਭਾਈ ਗੁਰਦਾਸ ਜੀ ਨੂੰ ਬੇਬੀ ਦੇਸਾਂ ਦੇ ਕੋਲ ਖਲੋਤਿਆਂ ਵੇਖਿਆ ਤੇ ਕਹਿਣ ਲੱਗੇ, ਬੀਬੀ ਤੈਨੂੰ ਪਹਿਲਾਂ ਕਿਹਾ ਵੀ ਤੇਰੇ ਕਰਮਾਂ ਚ ਨਹੀਂ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਜੇ ਕਰਮਾਂ ਚ ਹੁੰਦੀ ਤੇ ਤੇਰੇ ਕੋਲ ਕਾਹਨੂੰ ਆਉਂਦੀ, ਤੇਰੇ ਕੋਲ ਤਾਂਹੀਓ ਆਈਆਂ ਵੀ ਲਿਖਣ ਵਾਲਾ ਇੱਥੇ ਵੀ ਤੂੰ, ਕਿਉਂਕਿ ਆਪਾਂ ਬਾਣੀ ਚ ਪੜ੍ਹਦੇ ਹਾਂ ਪਿਆਰੋ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਇੱਥੇ ਲਿਖਣ ਵਾਲਾ ਵੀ ਉਹ ਤੇ ਉੱਥੇ ਲਿਖਣ ਵਾਲਾ ਵੀ ਉਹ ਹੈ। ਕਹਿੰਦੇ ਜੇ ਨਹੀਂ ਲਿਖਿਆ ਤੇ ਮਾਰਦੇ ਘੁੱਗੀ, ਹੁਣ ਲਿਖਦੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਹਸਪੇ ਤੇ ਕਹਿਣ ਲੱਗੇ, ਬੀਬੀ ਲਿਆ ਕਲਮ ਦਵਾਤ। ਇੱਥੇ ਇੱਕ ਅਸੀਂ ਹੋਰ ਪ੍ਰਾਪੇ ਗੰਢਾ ਕਰਦੇ ਹਾਂ ਬਿਨਾਂ ਵਿਚਾਰ ਤੋਂ, ਅਸੀਂ ਅਨਟ੍ਰੇਨ ਲੋਕ। ਅਖੇ ਗੁਰੂ ਪਾਤਸ਼ਾਹ ਏਕਾ ਲਿਖਣ ਲੱਗੇ ਤੇ ਘੋੜੇ ਨੇ ਦੁੰਬ ਲਾਇਆ ਤੇ ਸੱਤ ਬਣ ਗਏ, ਇਹ ਆਮ ਅਸੀਂ ਸੁਣਦੇ ਹਾਂ ਲੋਕਾਂ ਕੋਲੋਂ। ਇਹਦਾ ਭਾਵ ਹੈ ਵੀ ਘੋੜੇ ਨੇ ਛੇ ਦਿੱਤੇ ਤੇ ਗੁਰੂ ਨੇ ਇੱਕ ਦਿੱਤਾ, ਇਹੋ ਹੀ ਹੋਇਆ ਨਾ। ਅਖੇ ਗੁਰੂ ਪਾਤਸ਼ਾਹ ਇੱਕ ਲਿਖਣ ਲੱਗੇ ਤੇ ਛੇ ਬਣ ਗਏ। ਭਲਿਓ ਜੇ ਘੋੜੇ ਨੇ ਪੈਰ ਲਾਇਆ ਤੇ ਆਪਾਂ ਬਾਣੀ ਪੜ੍ਹਦੇ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਇਹ ਵੀ ਆਪਾਂ ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਇਹ ਸਾਰਾ ਕੁਝ ਗੁਰੂ ਦੇ ਭੈ ਵਿੱਚ ਹੈ ਤੇ ਭਲਾ ਘੋੜਾ ਗੁਰੂ ਦੇ ਭੈ ਤੋਂ ਬਾਹਰ ਹੈ। ਆ ਘੋੜੇ ਦੀ ਗੱਲ ਮੇਰੇ ਸਾਹਮਣੇ ਆ ਗਈ, ਤੁਸੀਂ ਯਕੀਨ ਨਹੀਂ ਕਰਨਾ, ਪਰ ਇਤਿਹਾਸ ਪੜ੍ਹੀ ਜੇ ਪੜ੍ਹਨਾ ਹੈ ਨਾ। ਤੇ ਕਲਗੀਧਰ ਚਮਤਕਾਰ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਦੂਜੇ ਹਿੱਸੇ ਚੋਂ ਪੜ੍ਹ ਲੈਣਾ, ਘੋੜੇ ਨੂੰ ਆਣ। ਗੁਰੂ ਤਾਂ ਪਸ਼ੂਆਂ ਨੂੰ ਵੀ ਸੋਝੀ ਦੇ ਦਿੰਦਾ। ਮੈਂ ਪੜ੍ਹਿਆ ਜੇ, ਮੈਂ ਨਾਲ ਗ੍ਰੰਥ ਦਾ ਨਾਂ ਦਿੱਤਾ ਵੀ ਤੁਸੀਂ ਉੱਥੋਂ ਖੁਦ ਵੇਰਵਾ ਪੜ੍ਹ ਲੈਣਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੰਗਤਾਂ ਮਿਲਣ ਲਈ ਆਉਂਦੀਆਂ ਤੇ ਰੰਗੜ ਉਹਨਾਂ ਸੰਗਤਾਂ ਨੂੰ ਲੁੱਟ ਲਈ ਦੀ ਉਹਨਾਂ ਕੋਲ ਮਾਲਮੱਤਾ। ਉਹਨਾਂ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਸੀ ਤਾਂ ਪਟਾਵਾਂ ਲੈ ਕੇ ਉਹਨੇ ਰੰਗੜ ਸਾਨੂੰ ਪਰੇਸ਼ਾਨ ਕਰਦੇ ਨੇ। ਹਜ਼ੂਰ ਕਹਿਣ ਲੱਗੇ ਪਹਿਲਾਂ ਉਹਨਾਂ ਦੀ ਸਤਾਈ ਕਰੀਏ। ਸਿੰਘ ਤਿਆਰ ਹੋ ਗਏ ਤੇ ਨਾਲ ਹੁਕਮ ਕੀਤਾ ਵੀ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ, ਜਿਹੜਾ ਦੌੜ ਜਾਂਦਾ ਨਾ ਉਹਨੇ ਹਾਰ ਮੰਨ ਲਈ ਤੇ ਉਹ ਹਾਰੇ ਦੇ ਉੱਪਰ ਹਮਲਾ ਨਹੀਂ ਕਰਨਾ, ਜਿਹੜਾ ਹਾਰ ਮੰਨ ਜਾਏ। ਤੇ ਸਾਡੇ ਚ ਇੱਕ ਬਹੁਤ ਵੱਡਾ ਐਬ ਹੈ, ਜਦੋਂ ਕੋਈ ਸਾਡੇ ਅੱਗੇ ਆਕੜਦਾ ਤੇ ਅਸੀਂ ਉਹਦੇ ਅੱਗੇ ਹੱਥ ਜੋੜਦੇ ਹਾਂ, ਤੇ ਜੇ ਕੋਈ ਭੱਜਦਾ ਤੇ ਆਪਾਂ ਉਹਨੂੰ ਮਾਰਨ ਤੱਕ ਜਾਂਦੇ ਹਾਂ ਵੀ ਹੁਣ ਉਹਨੂੰ ਛੱਡਣਾ ਹੀ ਨਹੀਂ, ਜਦਕਿ ਉਹ ਨਿਉਂ ਗਿਆ ਤੇ ਸਾਡਾ ਫਰਜ਼ ਬਣਦਾ ਉਹਦੇ ਤੇ ਦਇਆ ਕਰੀਏ। ਉੱਥੇ ਲਿਖਿਆ ਵੀ ਜਦੋਂ ਉਹ ਰੰਗੜਾਂ ਨੂੰ ਭਾਜ ਪੈ ਗਈ ਨਾ ਤਾਂ ਸਾਡੇ ਵਰਗੇ ਜਿਹੜੇ ਢਿੱਲੇ ਸੋਚ ਵਾਲੇ ਸਨ ਉਹ ਮਗਰ ਭੱਜੇ। ਸਤਿਗੁਰੂ ਪਾਤਸ਼ਾਹ ਨੇ ਘੋੜੇ ਨੂੰ ਰੋਕ ਲਿਆ, ਮਾਫ ਕਰਨਾ, ਉਹ ਚਲੇ ਗਏ ਤੇ ਹੋਇਆ ਕਿ ਉਹਨਾਂ ਨੇ ਗੁਰਦੇਵ ਦਾ ਆਖਿਆ ਨਹੀਂ ਮੰਨਿਆ ਤੇ ਸਿੱਖਾਂ ਨੂੰ ਵੀ ਭਾਜ ਪੈ ਗਈ। ਉੱਥੇ ਲਿਖਿਆ ਜੇ ਉਹ ਜਿਹੜਾ ਚੈਪਟਰ ਤੇ ਆਇਆ ਨਾ ਉੱਥੇ ਲਿਖਿਆ ਘੋੜੇ ਨੂੰ ਗੁਰੂ ਦੀ ਆਣ, ਇਹ ਸਿਰਲੇਖ ਚ ਸਿੰਘ ਨੇ ਤਲਵਾਰ ਨਾਲ ਲਕੀਰ ਮਾਰ ਕੇ ਆਖਿਆ ਨੀਲਿਆ ਤੈਨੂੰ ਗੁਰੂ ਦੀ ਕਸਮੀ ਜੇ ਲਕੀਰ ਤੋਂ ਬਾਹਰ ਹੋਵੇ ਤੇ। ਘੋੜੇ ਨੇ ਪੈਰ ਗੜ ਲਾਇਆ, ਦਸਮ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਘੋੜਿਆ ਜਾਪਦਾ ਮਸੰਦ ਆਪਣੇ ਭਾਈਚਾਰੇ ਦੀ ਆਣ ਰੱਖ, ਭਾਈਚਾਰੇ ਦਾ ਪਾ ਕਰਨ ਲੱਗ ਪਿਆ। ਇਹ ਸਾਖੀ ਚੋਂ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦਾ, ਬੇਨਤੀ ਕਰਨਾ ਚਾਹੁੰਦਾ ਵੀ ਗੁਰੂ ਦੀ ਚਰਨ ਛੋਹ ਦੇ ਨਾਲ ਘੋੜੇ ਨੂੰ ਵੀ ਸੋਝੀ ਆ ਜਾਂਦੀ। ਇਸ ਤਰ੍ਹਾਂ ਦੀਆਂ ਤੁਹਾਨੂੰ ਬੇਅੰਤ ਸਾਖੀਆਂ ਅਸੀਂ ਇਤਿਹਾਸ ਚੋਂ ਸੁਣਾ ਸਕਦੇ ਹਾਂ, ਜੋ ਅਸੀਂ ਆਪਣੇ ਕੋਲੋਂ ਨਹੀਂ ਬਣਾਈਆਂ, ਪੜ੍ਹੀਆਂ ਨੇ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮਾਲਵੇ ਦੇ ਇਲਾਕੇ ਚ ਗਏ ਨੇ ਨਾ ਤੇ ਉੱਥੇ ਲਿਖਿਆ ਕਿ ਘੋੜੇ ਨੂੰ ਧਿਆ ਲੱਗੀ ਲੇਕਿਨ ਘੋੜੇ ਨੇ ਪਾਣੀ ਸੁੰਘਿਆ, ਪਾਣੀ ਨਹੀਂ ਪੀਤਾ। ਸਿੰਘਾਂ ਨੇ ਆਖਿਆ ਪਾਤਸ਼ਾਹ ਕਾਰਨ, ਕਹਿੰਦੇ ਘੋੜੇ ਨੂੰ ਇਸ ਛੱਪੜ ਦੇ ਵਿੱਚੋਂ ਨਗੁਰੇ ਪੁਣੇ ਦੀ ਜੂਠ ਆਉਂਦੀ ਤੇ ਇਹ ਨਗੁਰੇ ਦੇ ਪਿੰਡ ਦਾ ਪਾਣੀ ਨਹੀਂ ਪੀਣਾ ਚਾਹੁੰਦਾ। ਘੋੜਾ ਪਸ਼ੂ ਹੈ, ਉਹਨੇ ਨਗੁਰੇ ਦੇ ਪਿੰਡ ਦਾ ਪਾਣੀ ਨਹੀਂ ਪੀਤਾ ਤੇ ਆਪਾਂ ਨੂੰ ਕਬਰ ਤੋਂ ਜਲੇਬ ਮਿਲ ਜਾਣਾ ਤੇ ਆਪਾਂ ਕਹਿੰਦੇ ਦੋਵੇਂ ਨੂੰ ਫੜਾ ਦੇ ਤੇ ਤਿੰਨ ਲਿਫਾਫੇ ਚ ਪਾ ਦੇ, ਆਪਾਂ ਇੱਥੋਂ ਤੱਕ ਆ ਗਏ। ਇੱਥੋਂ ਤੱਕ ਮੇਰੇ ਕਹਿਣ ਤੋਂ ਭਾਵ ਜਦੋਂ ਗੁਰੂ ਕਿਰਪਾ ਕਰੇ ਤੇ ਗੁਰੂ ਸੋਝੀ ਦੇ ਦਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕਲਮ ਨੇ ਲਿਖਿਆ ਕਲਮ ਨੇ ਸੱਤ, ਇਸ ਕਰਕੇ ਕਹਿਣ ਦਾ ਭਾਵ ਮੈਂ ਇਹ ਲੰਮੀ ਸਾਖੀ ਤੁਹਾਨੂੰ ਤਾਂ ਸੁਣਾਈਏ ਵੀ ਗੁਰਮੁਖੋ ਜੇ ਅੱਗੇ ਨਹੀਂ ਲਿਖਿਆ ਤੇ ਗੁਰੂ ਅੱਗੇ ਅਰਦਾਸ ਕਰੀਏ ਗੁਰੂ ਹੁਣ ਲਿਖ ਦੇਗਾ। ਔਰ ਲਿਖਾਉਣ ਦਾ ਤਰੀਕਾ ਜਿਵੇਂ ਆਪਾਂ ਕਿਸੇ ਕੇ ਕਾਗਜ਼ ਦੇਣੇ ਨਾ ਕਾਗਜ਼ ਤੇ ਆਪਾਂ ਕਹਿੰਦੇ ਭਾਈ ਸਾਹਿਬ ਸਾਡੀ ਸਿਫਾਰਿਸ਼ ਕਰ ਦਿਓ ਜਾਂ ਲਿਖ ਦਿਓ, ਜਦੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਚਰਨਾਂ ਚ ਆਉਂਦੇ ਹੋ ਨਾ ਤੇ ਸਿਰ ਰੱਖ ਕੇ ਮੇਰੀ ਬੇਨਤੀ ਮੰਨ ਕੇ ਉਦੋਂ ਪੜ੍ਹਿਆ ਕਰੋ। ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਪਾਤਸ਼ਾਹ ਬੜੇ ਥਾਵਾਂ ਤੇ ਧੱਕੇ ਖਾਧੇ, ਹੁਣ ਤੇਰਾ ਦਰ ਤੇ ਹੈ ਬਾਂਹ ਫੜਨੀ, ਇਹਦਾ ਅਰਥ ਹੈ। ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਹੁਣ ਤੇਰਾ ਦਰ ਫੜ ਲਿਆ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੇ ਇੱਥੇ ਆ ਕੇ ਵੀ ਕਈ ਵਾਰ ਮਨ ਡੋਲ ਜਾਂਦਾ, ਸਾਡਾ ਭੜਕ ਜਾਂਦਾ। ਫਿਰ ਅਗਲਾ ਫਾਰਮ ਗੁਰੂ ਦੇ ਅੱਗੇ ਇਹ ਰੱਖਣਾ ਹੈ, ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਟੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਮੇਰੇ ਮਾਲਕਾ ਮੇਰੇ ਮਨ ਦਾ ਕੋਈ ਅਤਬਾਰ ਨਹੀਂ ਭਈ ਮੈਂ ਕਦੋਂ ਬਦਲ ਜਾਂ ਡੋਲ ਜਾਂ, ਡੋਲਣ ਤੋਂ ਵੀ ਤੂੰ ਹੀ ਬਚਾਉਣਾ। ਇਸ ਕਰਕੇ ਇਹ ਅੱਜ ਦਾ ਪਾਵਨ ਪਿੱਤਰ ਸ਼ਬਦ ਕਹਿੰਦਾ ਵੀ ਗੁਰਮੁਖਾ ਜਿਹੜਾ ਪੂਰਬ ਦਾ ਕਮਾਇਆ ਨਾ ਇਹ ਤੈਨੂੰ ਭੋਗਣਾ ਪੈਣਾ। ਇਹਦੇ ਬਾਰੇ ਮੇਰੇ ਸਾਹਮਣੇ ਇਕਦਮ ਮਹਾਂਭਾਰਤ ਦੀ ਸਾਖੀ ਆ ਗਈ, ਜਿਹੜਾ ਆਪਾਂ ਕਹਿੰਦੇ ਨੇ ਕੀ ਹੋਇਆ। ਇੱਕ ਸਾਡੇ ਆਮ ਸਾਨੂੰ ਲੋਕੀ ਸਵਾਲ ਕਰਦੇ ਨੇ ਵੀ ਗਿਆਨੀ ਜੀ ਤੁਸੀਂ ਕਹਿੰਦੇ ਨੇ ਕਹਿੰਦੇ ਜੇ ਵੀ ਚੰਗੇ ਕਰਮ ਕਰੀਏ ਤੇ ਚੰਗਾ ਫਲ ਮਿਲਦਾ, ਅਸੀਂ ਫਲਾਣਾ ਸੋਨੂੰ ਜਾਣਦੇ ਬਚਪਨ ਤੋਂ ਉਹਨੇ ਕਦੇ ਚੰਗਾ ਨਹੀਂ ਕੰਮ ਕੀਤਾ ਤੇ ਮੌਜਾਂ ਕਰਦਾ, ਇਹ ਆਮ ਤੁਹਾਡਾ ਸ਼ਿਕਵਾ। ਹੁਣ ਸੁੱਖ ਉਹਨੂੰ ਰੱਬ ਦੇ ਰਿਹਾ, ਪਰੇਸ਼ਾਨੀ ਤੁਹਾਨੂੰ ਵੀ ਸੌਖੀ ਹੋ। ਇਹਦਾ ਜਵਾਬ ਗੁਰਮੁਖੋਂ ਮੈਂ ਮਹਾਂਭਾਰਤ ਦੇ ਗ੍ਰੰਥ ਵਿੱਚੋਂ ਪੜ੍ਹਿਆ ਹੈ। ਕੌਰਵਾਂ ਦੇ ਪਿਤਾ ਧਰਤਰਾਸ਼ਟਰ ਜੀ ਨੇ ਕ੍ਰਿਸ਼ਨ ਮਹਾਰਾਜ ਨੂੰ ਸਵਾਰ ਕੀਤਾ। ਜਦੋਂ ਮੈਂ ਪੜਿਆ ਨਾ ਤੇ ਗੁਰਮੁਖ ਮੇਰੇ ਰੌਂਗਟੇ ਖੜੇ ਹੋ ਗਏ ਵੀ ਕਿੱਡੀ ਸੋਝੀ ਵਾਲੇ ਉਹ ਕਿੰਨੀ ਕਮਾਈ ਵਾਲੇ ਲੋਕ ਹੋਣਗੇ। ਉੱਥੇ ਲਿਖਿਆ ਵੀ ਧਰਤਰਾਸ਼ਟਰ ਨੇ ਕ੍ਰਿਸ਼ਨ ਮਹਾਰਾਜ ਜੀ ਨੂੰ ਬੇਨਤੀ ਕੀਤੀ ਵੀ ਮਹਾਰਾਜ ਮੈਨੂੰ 105 ਜਨਮ ਦੀ ਸੋਝੀ ਹੈ। ਇਹ ਲਿਖਿਆ ਅਜੇ ਭਾਈ ਮੈਨੂੰ ਆਪਣੇ 105 ਜਨਮਾਂ ਦਾ ਗਿਆਨ ਹੈ ਤੇ ਮੈਂ 105 ਜਨਮਾਂ ਚ ਇੱਕ ਵਾਰ ਪਾਪ ਵੀ ਨਹੀਂ ਕੀਤਾ। ਮੈਂ ਹੈਰਾਨ ਹੋ ਗਿਆ ਵੀ ਆਪਾਂ ਤਾਂ ਇੱਕੇ ਜਨਮ ਦੇ ਵਿੱਚ ਵੱਟ ਕੱਢੀ ਹੋਣੇ ਪਾਪਾਂ ਵਾਲੇ। ਉਹ ਕਹਿੰਦਾ ਵੀ 100 ਜਨਮ ਮੈਂ ਭੋਗੇ ਨੇ ਤੇ ਇੱਕ ਵਾਰ ਵੀ ਇੱਕ ਪਾਪ ਨਹੀਂ ਕੀਤਾ। ਤੇ ਮੈਂ ਤੁਹਾਨੂੰ ਬੇਨਤੀ ਤਾਂ ਕਰਨ ਲੱਗਾ ਕਿ ਮੇਰੇ ਸਾਹਮਣੇ ਮੇਰੇ 100 ਪੁੱਤ ਮਰ ਗਏ। ਮੈਂ ਜਨਮ ਤੋਂ ਲੈ ਕੇ ਅੰਨਾ, ਇਹਦੇ ਤੋਂ ਵੱਡੀ ਸਜ਼ਾ ਕੀ ਹੋ ਸਕਦੀ ਹੈ? ਉੱਥੇ ਗੁਰਮੁਖ ਇਹ ਲਿਖਿਆ ਜੇ ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਧਰਤਰਾਸ਼ਟਰ ਜੀ ਥੋੜਾ ਜਿਹਾ ਅੱਗੇ ਚੱਲੋ, 107 ਜਨਮ ਦੇ ਵਿੱਚ ਤੁਸੀਂ 2 ਪਾਪ ਕੀਤੇ ਤੇ ਉਹਨਾਂ ਦਾ ਫਲ ਤੁਹਾਨੂੰ ਹੁਣ ਮਿਲਿਆ ਜੀ। 107 ਜਨਮ ਪਹਿਲਾਂ ਕੀ ਅੱਕ ਦੇ ਟਿੱਡਿਆਂ ਦੇ ਜਿਹੜੇ ਅੱਕ ਹੁੰਦਾ ਨਾ ਉਹਦੇ ਤੇ ਟਿੱਡੇ ਬਹਿੰਦੇ ਨੇ ਤੇ ਤੁਸੀਂ ਉਹਨਾਂ ਅੱਕ ਦੇ ਟਿੱਡਿਆਂ ਦੇ ਅੱਖਾਂ ਦੇ ਵਿੱਚ ਸੂਲਾਂ ਮਾਰਨਾ ਕੀਤੀਆਂ, ਕਿੱਕਰ ਦੀਆਂ ਸੂਲਾਂ ਮਾਰੀਆਂ, ਉਹ ਅੰਨੇ ਹੋ ਗਏ ਤੇ ਤੁਸੀਂ ਕਿਸੇ ਨੂੰ ਅੰਨਿਆਂ ਕੀਤਾ ਤੇ ਅੰਨੇ ਹੋ ਗਏ ਨਾ। ਔਰ ਉਸੇ ਜਨਮ ਦੀ ਹੀ ਘਟਨਾ ਹੈ ਕਿ ਤੁਹਾਨੂੰ ਮਾਸ ਖਾਣ ਦਾ ਬੜਾ ਸ਼ੌਕ ਸੀ ਤੇ ਕੁਦਰਤੀ ਲਗਾਤਾਰ ਝੜੀ ਪਈ, ਤੁਹਾਨੂੰ ਬਾਹਰ ਜਾਣ ਦਾ ਮੌਕਾ ਨਾ ਮਿਲਿਆ ਤੇ ਤੁਹਾਡੇ ਨੌਕਰਾਂ ਨੇ ਤੁਹਾਥੋਂ ਡਰਦਿਆਂ ਪਰੇਸ਼ਾਨ ਹੁੰਦਿਆਂ ਹੋਇਆਂ ਹੰਸਾਂ ਦਾ 100 ਬੱਚਾ ਮਾਰ ਕੇ ਤੁਹਾਨੂੰ ਖਵਾਇਆ ਵੀ ਰਾਜਾ ਕਿਤੇ ਨਾਰਾਜ਼ ਨਾ ਹੋ ਜਾਏ, ਉਹਨਾਂ ਨੇ ਮਾਰਨਾ ਤੁਸੀਂ ਖਾ ਲੈਣਾ। ਹੁਣ ਉਹ ਜਾਨਵਰ ਜਿਹੜੇ ਸਨ ਉਹ ਤੁਹਾਡੇ ਨਾਲ ਬਦਲਾ ਤਾਂ ਲੈ ਨਹੀਂ ਸਨ ਸਕਦੇ। ਮੈਂ ਗੁਰਮੁਖ ਇੱਥੇ ਇਹਦੇ ਨਾਲ ਪਲੱਸ ਆਪਣੇ ਨਿੱਜੀ ਜੀਵਨ ਦੇ ਵਿੱਚੋਂ ਤੁਹਾਨੂੰ ਬੇਨਤੀ ਕਰਾਂਗਾ, ਜੇ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਮਾਫ਼ ਕਰਨੀ, ਜੇ ਚੰਗੀ ਲੱਗੇ ਤਾਂ ਪ੍ਰਵਾਨ ਕਰਨੀ। ਪਰ ਮੇਰਾ ਆਪਣੀ ਜ਼ਿੰਦਗੀ ਦਾ ਇੱਕ ਵਿਸ਼ਵਾਸ ਹੈ, ਮਾੜੇ ਬੰਦੇ ਦੀ ਹਾਂ ਤੋਂ ਬਚੋ, ਜਿਹੜਾ ਗਰੀਬ ਬੰਦਾ ਨਾ ਉਹਦੀ ਹਾਂ ਤੋਂ ਬਚੋ। ਅਤੇ ਮੇਰਾ ਜਾਤੀ ਵਿਸ਼ਵਾਸ ਹੈ ਵੀ ਆਪਾਂ ਗੋਲੀ ਦੇ ਨਾਲ ਤਾਂ ਹੋ ਸਕਦਾ ਵੱਜੇ ਅਤੇ ਵੱਜੀਏ, ਪਰ ਗਰੀਬ ਦੀ ਹਾਂ ਤੋਂ ਬਚਣਾ ਬੜਾ ਔਖਾ ਜੇ। ਇਹ ਮੇਰਾ ਨਿੱਜੀ ਵਿਸ਼ਵਾਸ ਹੈ, ਤੁਸੀਂ ਸਹਿਮਤ ਹੋ ਜਾਂ ਨਾ ਹੋ, ਪਰ ਮੇਰੇ ਅੰਦਰ ਭਾਵਨਾ ਵੀ ਗਰੀਬ ਦੀ ਹਾਂ ਤੋਂ ਬਚੋ, ਕਿਉਂਕਿ ਬੋਲ ਨਹੀਂ ਸਕਦਾ ਪਰ ਉਹਦੀ ਜਿਹੜੀ ਹਾਂ ਨਾ ਉਹ ਐਟਮ ਬੰਬ ਤੋਂ ਵੀ ਖਤਰਨਾਕ ਹਾਂ, ਬੜੀ ਭੈੜੀ ਹੈ। ਨਾਲ ਮੈਂ ਬੇਨਤੀ ਕਰਨਾ ਵੀ ਜੇ ਕਿਸੇ ਦਾ ਮਨ ਨਹੀਂ ਨਾ ਮੰਨਦਾ ਤੇ ਮੈਨੂੰ ਮਾਫ਼ੀ ਦੇਵੇ, ਪਾਸੇ ਕਰ ਦੇ। ਪਰ ਮੈਂ ਜਾਤੀ ਤੌਰ ਤੇ ਬੇਨਤੀ ਕਰਦਾ, ਕਿਉਂਕਿ ਆਪਾਂ ਧਰਮ ਗੁਰੂ ਕੇ ਸਿੱਖ ਹਾਂ ਤੇ ਸਾਡੇ ਗੁਰੂ ਦੀ ਆਗਿਆ ਹੈ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਧੌਲ ਧਰਮ ਦਇਆ ਕਾ ਪੂਤ। ਆਪਾਂ ਰੋਜ਼ ਪਾਠ ਕਰਦੇ ਹਾਂ, ਜੇ ਆਪਾਂ ਧਰਮੀ ਸਿੱਖ ਬਣਨੇ ਹਾਂ ਤੇ ਫਿਰ ਆਪਣੇ ਅੰਦਰ ਦਇਆ ਵੀ ਚਾਹੀਦੀ ਹੈ। ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਧਰਤਰਾਸ਼ਟਰ ਜੀ ਉਹ ਜਾਨਵਰ ਕੁਝ ਕਹਿ ਨਹੀਂ ਸਨ ਸਕਦੇ, ਪਰ ਉਹਨਾਂ ਦੇ ਅੰਦਰੋਂ ਬਦ ਬਾਹਰ ਨਿਕਲੀ, ਰਾਜਾ ਜਿਵੇਂ ਸਾਡੇ ਮਾਰੇ ਤੇ ਸਾਨੂੰ ਦਰਦ ਹੋਈ ਨਾ, ਕਦੇ ਤੇਰੇ ਵੀ ਮਰਨ ਤੇ ਤੈਨੂੰ ਵੀ ਦਰਦ ਹੋਵੇ। ਇਸ ਕਰਕੇ ਇਹ ਪੰਕਤੀ ਵਿੱਚ ਗੁਰਦੇਵ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ, ਜਿਹੜਾ ਉਸ ਕਰਤੇ ਕਰਤਾਰ ਨੇ ਲਿਖਿਆ ਹੈ ਉਹਦੇ ਮੁਤਾਬਕ ਇਹ ਜੀਵ ਕਰਦੇ ਹਨ।
ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਤਾਸ।
ਫਿਰ ਜਗਿਆਸੂ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਮਹਾਰਾਜ ਇਹ ਬੰਦਾ ਭੜਕਦਾ ਕਿਉਂ ਹੈ? ਜਿਵੇਂ ਆਪਾਂ ਕਹਿੰਦੇ ਮਨ ਜਾਨ ਸਭ ਬਾਤ ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਗੇ ਮਰੇ। ਧੰਨ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਕਹਿੰਦੇ ਵੀ ਬੰਦਾ ਸਾਰਾ ਕੁਝ ਜਾਣਦਾ ਹੋਇਆ ਮਨ ਜਾਣ ਸਭ ਬਾਤ ਜਾਣਤ ਹੀ ਔਗਣ ਕਰੇ, ਜਾਣਦਿਆਂ ਬੁੱਝਦਿਆਂ ਆਪਾਂ ਪ੍ਰਵਾਹ ਨਹੀਂ ਕਰਦੇ, ਵੇਖਾਂਗੇ ਕੀ ਹੋ ਜਾਏਗਾ। ਗੁਰਦੇਵ ਅਗਲੀ ਪੰਕਤੀ ਕਹਿੰਦੇ ਨੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ, ਵੀ ਭਲਿਆ ਜੀਵਾ ਤੇਰੇ ਹੱਥ ਵਿੱਚ ਫੜਿਆ ਤੇ ਖੂਹ ਛਾਲ ਮਾਰਦਾ, ਤੈਨੂੰ ਬਚਾਵੇਗਾ ਕੌਣ? ਇਸੇ ਪ੍ਰਕਾਰ ਗੁਰਮੁਖੋ ਜਿਹੜੀ ਗੁਰਬਾਣੀ ਹੈ ਨਾ, ਇਹ ਦੀਵਾ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਆਏ। ਆਪਾਂ ਗੁਰਬਾਣੀ ਰੂਪੀ ਦੇਵੇ ਦੀ ਪਰਵਾਹ ਨਹੀਂ ਕਰਦੇ ਤੇ ਆਪਾਂ ਵਿਕਾਰਾਂ ਰੂਪੀ ਖੂਹ ਵਿਛਾਪ ਦੇ ਮਾਰਦੇ ਨੇ, ਸਾਹਿਬ ਬਚਾਂਗੇ ਕਿਵੇਂ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਬੰਦਾ ਭੁੱਲਿਆ। ਇਸ ਕਰਕੇ ਹੈ ਜਿਹੜਾ ਮੋਹ ਹੈ ਨਾ, ਇਹ ਚੰਗੇ ਭਲੇ ਬੰਦੇ ਨੂੰ ਠੱਗ ਲੈਂਦਾ। ਧੰਨ ਗੁਰੂ ਪੰਚਮ ਪਾਤਸ਼ਾਹ ਦੇ ਕੋਲ ਅੰਮ੍ਰਿਤਸਰ ਸਾਹਿਬ ਦੋ ਕਾਂਸ਼ੀ ਤੋਂ ਵਿਦਵਾਨ ਆਏ, ਹਰੀ ਲਾਲ ਤੇ ਕ੍ਰਿਸ਼ਨ ਲਾਲ। ਉਹਨਾਂ ਨੇ ਤਕਰੀਬਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ 50 ਦੇ ਤਕਰੀਬਨ ਸਵਾਲ ਕੀਤੇ ਨੇ, 50 ਸਵਾਲ। ਇਹ ਨਹੀਂ ਵੀ ਪੂਰੇ 50, ਘੱਟ ਵੱਧ ਵੀ ਮੈਂ ਕਿਹਾ ਤਕਰੀਬਨ ਅੰਦਾਜ਼ਨ। ਉਹਨਾਂ ਦੇ ਵਿੱਚੋਂ ਉਹਨੇ ਇੱਕ ਸਵਾਲ ਕੀਤਾ ਵੀ ਪਾਤਸ਼ਾਹ ਤੁਹਾਡੀ ਮੋਹ ਬਾਰੇ ਕੀ ਰਾਇ ਹੈ? ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ, ਮੋਹ ਏਡਾ ਚੰਦਰਾ ਹੈ, ਇਹ ਜਿੱਤਿਆ ਨਹੀਂ ਜਾਂਦਾ। ਉਹ ਸ਼ਬਦ ਹੈ ਸੰਸਕ੍ਰਿਤੀ ਵਿੱਚ, ਹੇ ਅਜਿਤ ਸੂਰ ਸੰਗਰਾਮੰ ਆਤ ਬਲਨਾ ਵੋ ਮਰਦਨੇ ਗਾਣ ਗਧਰਬ ਦੇ ਮਨੁੱਖੰ ਪਸ ਪੰਖੀ ਵਿਮੋਹ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਹਰੀ ਲਾਲ ਜੀ, ਤੁਸੀਂ ਬੰਦਿਆਂ ਦੀ ਗੱਲ ਕਰਦੇ ਤਾਂ ਪਸ਼ੂਆਂ ਤੇ ਪੰਛੀਆਂ ਨੂੰ ਮੋਹ ਲੈਂਦਾ, ਮੋਹ ਤਾਂ ਐਡਾ ਪਗੜਾ। ਅਜਿਤ ਤੋਂ ਪਾਪ ਮੋਹ ਇਹੋ ਜਿਹਾ ਹੈ ਜਿਹੜਾ ਜਿੱਤਿਆ ਨਹੀਂ ਜਾਂਦਾ। ਇਹ ਵੱਡੇ ਵੱਡਿਆਂ ਨੂੰ ਜਿੱਤ ਲੈਂਦਾ ਪਰ ਇਹ ਨਹੀਂ ਕਿਸੇ ਕੋਲੋਂ ਜਿੱਤਿਆ ਜਾਂਦਾ। ਹੇ ਅਜਿਤ ਸੂਰ ਸੰਗਰਾਮੰ ਆਤ ਬਲਨਾ ਵੋ ਮਰਦਨੇ ਗਾਣ ਗੰਧਰਵ ਦੇ ਮਨੁੱਖ ਪਸ ਪੰਖੀ ਬਮੋਹ ਨੇ। ਇਹਦੀ ਮਿਸਾਲ ਆਪਣੇ ਕੋਲ ਗਊ ਹੈ, ਆਪਾਂ ਚੋਣ ਲੱਗਦੇ ਤੇ ਗਊ ਦੁੱਧ ਚੜਾ ਜਾਂਦੀ ਹੈ ਤੇ ਵੱਛਾ ਛੱਡਦੇ ਤੇ ਚੁੱਪ ਕਰਕੇ ਖਲੋ ਜਾਂਦੀ, ਸਾਰਾ ਚੰਗਾ ਦਿੰਦੀ ਹੈ, ਉਹਨੇ ਕਮਾਈ ਖਾਣੀ ਭਲਾ ਵੱਛੇ ਦੀ? ਨਿੱਕੇ ਨਿੱਕੇ ਆਪਾਂ ਜਾਨਵਰ ਵੇਹਨੇ ਆ, ਪਸ ਪੰਖੀ, ਪੰਖੀ ਦਾ ਭਾਵ ਜਾਨਵਰ ਆ, ਚਿੜੀਆਂ ਕਾਂ। ਚਿੜੀ ਚੋਗਾ ਚੋਕੇ ਲਿਆਉਂਦੀ ਹੈ, ਚੁੰਝ ਵਿੱਚ ਰੱਖਿਆ ਹੈ, ਲੇਕਿਨ ਬੋਰਡ ਦੇ ਮੂੰਹ ਚ ਆ ਕੇ ਪਾਉਂਦੀ, ਭਲਾ ਉਹਨੇ ਨੂੰ ਕਮਾਈ ਖਾਣੀ ਹੈ? ਗੁਰਦੇਵ ਕਹਿੰਦੇ ਭਲਿਆ ਤੂੰ ਤਾਂ ਮੈਨੂੰ ਕਹਿੰਦਾ ਬੰਦਿਆਂ ਦੇ ਬਾਰੇ, ਇਹਨਾਂ ਦੇ ਪਸ਼ੂਆਂ ਨੂੰ ਤੇ ਪੰਛੀਆਂ ਨੂੰ ਮੋਹ ਲਿਆ। ਸਾਡੇ ਵਿਦਵਾਨਾਂ ਨੇ ਇੱਕ ਬੰਦ ਲਿਖਿਆ, ਕਹਿੰਦੇ ਨੇ ਕੇਵਲ ਤੇ ਕੇਵਲ ਇਹ ਗੁਰੂ ਗੋਬਿੰਦ ਸਿੰਘ ਹੈ ਜਿਹਦੇ ਤੇ ਮੋਹ ਦਾ ਅਸਰ ਨਹੀਂ, ਲੇਕਿਨ ਸਾਰਾ ਸੰਸਾਰ ਹੀ ਮੋਹ ਦੇ ਅਧੀਨ ਹੈ। ਇਹ ਵਿਦਵਾਨਾਂ ਦਾ ਕਥਨ, ਜੇ ਗ੍ਰੰਥ ਮੈਂ ਬਾਣੀ ਚ ਨਹੀਂ ਪੜਿਆ। ਉਹ ਲਿਖਦੇ ਨੇ ਦਸਤ ਡਿੱਗ ਮਹੱਲਾਂ ਤੋਂ ਕੂਚ ਕੀਤਾ, ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋ ਗਈ। ਸ਼੍ਰੀ ਰਾਮ ਚੰਦਰ ਮਹਾਰਾਜ ਦੇ ਸਤਿਕਾਰਯੁਗ ਪਿਤਾ ਜੀ ਬਾਪੂ ਦਸ਼ਰਥ ਜੀ ਜਦੋਂ ਧਰਮ ਪਤਨੀ ਕਕਈ ਦੇ ਨਾਲ ਕੀਤੇ ਵਾਅਦੇ ਦੇ ਮੁਤਾਬਕ ਆਪਣੇ ਨੂੰਹ ਤੇ ਪੁੱਤਰਾਂ ਨੂੰ ਬਨਵਾਸ ਦਿੰਦੇ ਨੇ ਨਾ, ਜਰ ਨਾ ਸਕੇ ਤੇ ਮਹਿਲਾਂ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਇਹ ਆਮ ਪ੍ਰਚਲਿਤ ਹੈ, ਲੇਕਿਨ ਮੈਂ ਪਟਿਆਲਾ ਯੂਨੀਵਰਸਿਟੀ ਤੋਂ ਜਿਹੜੀ ਵਾਲਮੀਕੀ ਰਮਾਇਣ ਪੜ੍ਹੀ ਹੈ ਉਹਦੇ ਵਿੱਚ ਮੈਂ ਪੜ੍ਹਿਆ ਕਿ ਦਸ਼ਰਥ ਨੂੰ ਅਟੈਕ ਹੋਇਆ ਤੇ ਜੇ ਅਟੈਕ ਵੀ ਹੋਇਆ ਤੇ ਮੋਹ ਕਰਕੇ। ਦਸ਼ਰਥ ਡਿੱਗ ਮਹੱਲਾਂ ਤੋਂ ਕੂਚ ਕੀਤਾ, ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋ ਗਈ, ਮੋਰ ਧੁੱਜ ਦੇ ਅਥਰੂ ਅੰਤ ਕਿਰ ਗਏ, ਬੋਟੀ ਜਿਗੜ ਦੀ ਜਦੋਂ ਵਰਾਨ ਹੋ ਗਈ। ਜਿਹੜਾ ਮੋਰ ਧੁੱਜ ਸੂਰਮਾ ਸੀ ਨਾ, ਉਹਦਾ ਪੁੱਤਰ ਮਰਿਆ ਤੇ ਉਹ ਵੀ ਭੁੱਬਾਂ ਮਾਰ ਕੇ ਰੋ ਪਿਆ। ਮ੍ਰਿਤੂ ਜਦੋਂ ਅਭਿਮਨੂ ਦੀ ਸੁਣੀ ਅਰਜਨ, ਢਿੱਲੀ ਹੱਥਾਂ ਚੋਂ ਤੀਰ ਕਮਾਨ ਹੋ ਗਈ। ਸ੍ਰੀ ਕ੍ਰਿਸ਼ਨ ਮਹਾਰਾਜ ਦਾ ਸਕਾ ਭਣੋਈਆ ਅਰਜਨ, ਮਹਾਨ ਯੋਧਾ, ਜਦੋਂ ਉਹਨੂੰ ਅਭਿਮਨੂ ਦਾ ਪਤਾ ਲੱਗਾ ਤੇ ਉਹਦੇ ਕੋਲ ਤੀਰ ਕਮਾਨ ਉਹਨੇ ਥੱਲੇ ਰੱਖ ਲਿਆ ਤਾਂ ਉਹ ਵੀ ਢਿੱਲੀ ਹੋ ਗਈ। ਪਰ ਧੰਨ ਗੁਰੂ ਕਲਗੀਆਂ ਵਾਲਿਆ ਜੀ, ਤੂੰ ਸਾਰਾ ਸਰਬੰਸ ਲਟਾ ਦਿੱਤਾ, ਮਾਂ ਕਿਸੇ ਪਾਸੇ, ਬਾਪੂ ਕਿਸੇ ਪਾਸੇ, ਛੋਟੇ ਲਾਲਾਂ ਨੂੰ ਨਹੀਂ ਚੜਾ ਦਿੱਤਾ, ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਜੀ ਦੇ ਅੰਦਰ ਮੋਹ ਨਹੀਂ, ਆਪਾਂ ਸਾਰੇ ਮੋਹ ਦੇ ਅਧੀਨ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਮੋਹ ਹੈ ਨਾ, ਇਹਨੇ ਠੱਗ ਬੂਟੀ ਪਾਈ ਹੈ, ਇਸ ਕਰਕੇ ਗੁਣਾਂ ਦਾ ਖਜ਼ਾਨਾ ਪਰਮਾਤਮਾ ਭੁੱਲ ਗਿਆ ਸਾਨੂੰ।
ਮਤ ਜਾਣੋ ਜਗ ਜੀਵ ਦਾ।
ਇੱਥੇ ਗੁਰਦੇਵ ਨੇ ਬੜੀ ਸਖਤ ਗੱਲ ਕਹੀ, ਕਹਿੰਦੇ ਤੁਸੀਂ ਇਹ ਸਮਝਦੇ ਵੀ ਬੰਦੇ ਜਿਉਂਦੇ ਤੁਰੇ ਫਿਰਦੇ ਹਨ,
ਦੂਜੇ ਭਾਏ ਮੋਆਸ,
ਜਿਹੜੇ ਵਾਹਿਗੁਰੂ ਨੂੰ ਭੁੱਲ ਗਏ ਨਾ, ਗੁਰਦੇਵ ਕਹਿੰਦੇ ਮੈਨੂੰ ਤਾਂ ਮਰੇ ਜਾਪਦੇ ਨੇ, ਇਹ ਜਿਉਂਦੇ ਵੀ ਮੁਰਦੇ ਨੇ। ਮਤ ਜਾਣੋ ਜਗ ਜੀਵ ਦਾ, ਦੂਜੇ ਭਾਏ ਮਿਆਸ, ਦੂਜਾ ਭਾਵ ਦਵੈਤ ਭਾਵ, ਪਰਮਾਤਮਾ ਨੂੰ ਭੁੱਲ ਕੇ ਜਿਹੜਾ ਦੂਜੇ ਪਾਸੇ ਮੋਹ ਕਰਨਾ ਇਹ ਜੀਵਤ ਭਾਵ ਤੋਂ ਮਰ ਗਏ ਹਨ।
ਜਿਨੀ ਗੁਰਮੁਖ ਨਾਮ ਨਾ ਚੇਤਿਓ,
ਜਿਨ੍ਹਾਂ ਨੇ ਗੁਰੂ ਦੇ ਸਨਮੁਖ ਆ ਕੇ ਗੁਰੂ ਦੀ ਸਿੱਖਿਆ ਨੂੰ ਲੈ ਕਰਕੇ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ।
ਸੇ ਬਹਿਣ ਨਾ ਮਿਲਨੀ ਪਾਸ,
ਗੁਰਮੁਖ ਪਰਿਪੂਰਨ ਪਰਮਾਤਮਾ ਉਹਨਾਂ ਨੂੰ ਆਪਣੇ ਵਿੱਚ ਕਿਵੇਂ ਅਭੇਦ ਕਰੇਗਾ।
ਦੁੱਖ ਲਾਗਾ ਬਹੁ ਅਤ ਕਣਾ,
ਜਦੋਂ ਗੁਰਮੁਖ ਜਵਾਨੀ ਦਾ ਪਹਿਰਾ ਹੁੰਦਾ ਸਰੀਰ ਵਿੱਚ ਬਾਹਰ ਹੁੰਦਾ ਤੇ ਉਦੋਂ ਆਪਾਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ, ਮੈਨੂੰ ਕਿਸੇ ਦੀ ਕੀ ਪਰਵਾਹ ਹੈ। ਲੇਕਿਨ ਗੁਰਦੇਵ ਕਹਿੰਦੇ ਨੇ ਸਮਾਂ ਆਇਆ, ਮੈਂ ਭਾਈ ਸਾਹਿਬ ਭਾਈ ਪੂਰਨ ਸਿੰਘ ਦੀ ਇੱਕ ਪੰਕਤੀ ਪੜ੍ਹੀ ਸੀ, 50 ਕੋ ਪੈਂਡਾ ਮਾਰ ਕੇ ਇਹ ਕਹਿੰਦਾ ਮੈਂ ਕੱਖ ਵੀ ਨਹੀਂ ਕੀਤਾ। 50 ਕੋ ਪੈਂਡਾ ਸਾਡੇ ਬਜ਼ੁਰਗ ਥੱਕਦੇ ਨਹੀਂ ਸਨ। ਤੇ ਦੂਜੇ ਪਾਸੇ ਬਾਬਾ ਫਰੀਦ ਜੀ ਕਹਿੰਦੇ ਨੇ ਇੰਨੀ ਡੂੰਘੀ ਲੰਘੀ ਜੰਘੀ ਏ ਥਾਲ ਡੂੰਘਰ ਪਵਿਓਮ, ਅੱਜ ਫਰੀਦ ਦੇ ਕੂਡੜਾ ਸਹਿ ਕੋਹਾਂ ਥਿਓ। ਕਹਿੰਦੇ ਨੇ ਇਹਨਾਂ ਲੱਤਾਂ ਨਾਲ ਪਤਾ ਨੀ ਕਿੰਨਾ ਕੁ ਤੁਰਿਆ, ਅੱਜ ਮੰਜੇ ਕੋਲ ਪਿਆ ਕੁੱਜਾ ਤੇ ਮੈਨੂੰ ਇਉਂ ਜਾਪਦਾ ਜਿਵੇਂ 100 ਕੋਹ ਤੇ ਪਿਆ। ਬਾਬੇ ਫਰੀਦਾ ਸ਼ਲੋਕ ਜੇ ਫਰੀਦਾ ਇੰਨੀ ਨਿੱਕੀ ਜੰਗੀ ਏ ਥਲ ਡੂਗਰ ਭਵਿਓ, ਮੈਂ ਪਾਣੀ ਦੇ ਉੱਪਰ ਬੇੜੀਆਂ ਚ ਤਰਿਆ, ਮੈਂ ਲੰਮਾ ਲੰਮਾ ਸਫ਼ਰ ਕੀਤਾ, ਪਰ ਅੱਜ ਮੰਜੇ ਦੇ ਕੋਲ ਪਿਆ ਵੀ ਜਿਹੜਾ ਗੜਵਾ ਇਹ 100 ਕੋਹ ਜਾਪਦਾ। ਇਸੇ ਪ੍ਰਕਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਬੁਢੇਪਾ ਆਇਆ ਦੁੱਖ ਲੱਗਾ ਤੇ ਨੂੰਹਾਂ ਪੁੱਤ ਕਹਿੰਦੇ ਨੇ ਬਾਪੂ ਤੂੰ ਮੰਜਾ ਡਿਉੜੀ ਚ ਕਰ ਲਾ, ਤੂੰ ਇੱਥੇ ਖੰਘਦਾ ਥੁੱਕਦਾ ਚੰਗਾ ਨਹੀਂ ਲੱਗਦਾ। ਜਿਹੜਾ ਪਿਛਲੇ ਕਮਰੇ ਸੌਂਦਾ ਸੀ ਨਾ ਕਹਿੰਦੇ ਬਾਪੂ ਮੰਜਾ ਡਿਉੜੀ ਚ ਕਰ ਲਾ। ਹਜ਼ੂਰ ਕਹਿੰਦੇ ਨੇ ਦੂਜੇ ਭਾਵ ਚ ਲੈ ਕਰਕੇ ਬੰਦਾ ਦੁਖੀ ਹੈ, ਪੁੱਤ ਪਤਨੀ ਮਾਤ ਪੁੱਤ ਪੁੱਤਰ ਕਲਾਤ ਧਰਮ ਪਤਨੀ ਨਾਲ ਕਿਸੇ ਨੇ ਸਾਥ ਨਹੀਂ ਦੇਣਾ।
ਪੁੱਤ ਕਲਤ ਨਾ ਸਾਥ ਕੋਈ ਜਾਸ,
ਭਾਵੇਂ ਪੁੱਤ ਤੇ ਭਾਵੇਂ ਧਰਮ ਪਤਨੀ ਕਿਸੇ ਨੇ ਨਾਲ ਨਹੀਂ ਜਾਣਾ।
ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ,
ਕਹਿੰਦੇ ਗੁਰਮੁਖੋ ਲੋਕਾਂ ਚ ਆਪਣੇ ਮਾੜੇ ਕੰਮਾਂ ਕਰਕੇ ਬਦਨਾਮੀ ਹੋਈ ਤੇ ਮੂੰਹ ਕਾਲਾ ਹੋਇਆ, ਹੁਣ ਹੋ ਕੇ ਭਰਦਾ ਹੈ ਲੰਮੇ ਲੰਮੇ ਸਾਹ ਲੈਂਦਾ ਹੈ।
ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ,
ਆਪਾਂ ਆਮ ਬੋਲੀ ਚ ਲਫ਼ਜ਼ ਕਹਿੰਦੇ ਹਾਂ ਗੁਰਮੁਖਾ ਰੱਬ ਦਾ ਭਉ ਕਰਿਆ ਕਰ, ਜਦੋਂ ਕੋਈ ਬੰਦਾ ਮਨ ਮਤ ਕਰੇ ਨਾ ਧੱਕਾ ਕਰੇ ਤੇ ਆਪਾਂ ਕਹਿੰਦੇ ਰੱਬ ਦਾ ਖੌਫ ਕਰੇ, ਸਾਡੀ ਆਮ ਬੋਲੀ ਹੈ। ਇਸੇ ਤਰ੍ਹਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਮਨ ਦੇ ਮਗਰ ਲੱਗਾ ਨਾ ਉਹਦਾ ਮੁੜ ਕੇ ਵਿਸ਼ਵਾਸ ਹੀ ਕੋਈ ਨਹੀਂ ਕਰਦਾ, ਕੁਛ ਉਹਦੇ ਤਤਵਾਰ ਨਹੀਂ ਕਰਦਾ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ,
ਜਿਹੜੇ ਗੁਰੂ ਦੀ ਦੱਸੀ ਤਕਨੀਕ ਦੇ ਮੁਤਾਬਕ ਚੱਲਦੇ ਨੇ, ਗੁਰੂ ਦੀ ਆਗਿਆ ਮੁਤਾਬਕ ਚੱਲਦੇ ਨੇ, ਗੁਰੂ ਦੇ ਸਿਧਾਂਤ ਮੁਤਾਬਕ ਚੱਲਦੇ ਨੇ। ਇੱਕ ਨੋਟ ਕਰਨਾ ਗੁਰਬਾਣੀ, ਮੈਂ ਰੋਜ਼ ਤਕਰੀਬਨ ਬਿਰਦਾ ਕਰਦਾ ਰਹਿੰਦਾ, ਆਪਾਂ ਜੋ ਬਾਣੀ ਪੜ੍ਹਦੇ ਹਾਂ ਨਾ ਸੁਚੇਤ ਹੋ ਕੇ ਨਹੀਂ ਪੜ੍ਹਦੇ। ਇੱਥੇ ਸੱਸੇ ਦੇ ਥੱਲੇ ਔਂਕੜ ਤੇ ਖੱਖੇ ਦੇ ਥੱਲੇ ਔਂਕੜ ਸੁੱਖ, ਆਪ ਆਮ ਕਹਿੰਦੇ ਸੱਸੇ ਨੂੰ ਔਂਕੜ ਤੇ ਖਾਕਾ ਸੁੱਖ, ਸਾਡੇ ਤੇ ਫਰਕ ਕੀ ਹੈ। ਸਾਡਾ ਪੁੱਤ ਪ੍ਰਦੇਸ਼ ਚ ਗਿਆ, ਉਹ ਆਇਆ, ਸਾਨੂੰ ਇੰਨੀ ਖੁਸ਼ੀ ਹੋਈ ਵੀ ਅਸੀਂ ਦੱਸ ਨਹੀਂ ਸਕਦੇ। ਆਪਾਂ ਕਹਿੰਦੇ ਪੁੱਤਰਾ ਮੈਂ ਤੈਨੂੰ ਵੇਖ ਕੇ ਸੁਖੀ ਹੋ ਗਿਆ, ਮੈਨੂੰ ਠੰਡ ਪੈ ਗਈ। ਤੇ ਮਹੀਨੇ 10 ਦਿਨਾਂ ਦੇ ਬਾਅਦ ਮੁੜ ਕੇ ਫਿਰ ਆਪਾਂ ਉਹ ਹੋ ਗਏ। ਗ੍ਰੰਥਾਂ ਦੇ ਵਿੱਚ 16 ਤਰ੍ਹਾਂ ਦੇ ਸੁੱਖ ਲਿਖੇ ਨੇ, 16 ਤਰ੍ਹਾਂ ਦੇ ਭਾਈ ਸੰਤੋਖ ਸਿੰਘ ਨੇ, ਔਰ ਉਹ ਸੁੱਖ ਟੈਂਪਰੇਰੀ ਨੇ। ਲੇਕਿਨ ਜਿਹੜਾ ਖੱਖੇ ਦੇ ਥੱਲੇ ਔਂਕੜਿਆ ਨਾ ਸੁੱਖ, ਉਹ ਸੁੱਖ ਜਿਹੜਾ ਭਾਈ ਦਿਆਲ ਦਾਸ ਨੂੰ ਦੇਗ ਵਿੱਚ ਵੀ ਹੋਇਆ, ਉੱਭਰਦੀ ਦੇਗ ਵਿੱਚ ਕਹਿੰਦਾ ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਸਰਾਮ, ਇਹ ਸੁੱਖ ਦਰਬਾਰ ਸਾਹਿਬ ਦੇ 92 ਸਾਲ ਕਿਤੇ 90 ਲਿਖਿਆ ਤੇ ਕਿਤੇ 92 ਲਿਖਿਆ, ਇਹ ਭਾਈ ਮਨੀ ਸਿੰਘ ਦੇ ਅੰਦਰ ਸੀ। ਜਲਾਦ ਨੇ ਗੁੱਟ ਤੇ ਵਾਰ ਕੀਤਾ ਤੇ ਭਾਈ ਮਨੀ ਸਿੰਘ ਕਹਿੰਦਾ ਭਲਿਆ ਉਹਨੇ ਤੈਨੂੰ ਬੰਦ ਬੰਦ ਆਖਿਆ ਤੇ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦਾ, ਪਹਿਲਾਂ ਮੇਰੇ ਪੋਟੇ ਵੱਢ ਦੇ। ਉਹ ਲੋਕ ਸਰੀਰ ਤੋਂ ਬਾਹਰ ਹੋ ਗਏ, ਇਸ ਕਰਕੇ ਇਹ ਉਹ ਸੁੱਖ ਦਾ ਵਾਚਕ ਹੈ।
ਜਿੰਨਾ ਅੰਤਰ ਨਾਮ ਨਿਵਾਸ,
ਇਹ ਅਵਸਥਾ ਕਿਹਨਾਂ ਦੀ ਹੈ, ਜਿਨ੍ਹਾਂ ਦੇ ਅੰਦਰ ਨਾਮ ਟਿਕਿਆ ਹੋਇਆ, ਨਾਮ ਦਾ ਟਿਕਾਣਾ ਹੈ।
ਮਹਲਾ ਤੀਜਾ ਸੇ ਸੈਣ ਸੇ ਸੱਜਣਾ,
ਸੈਣ ਦਾ ਭਾਵ ਉਹ ਤੇਰੇ ਸਾਥੀ, ਉਹ ਤੇਰੇ ਮਿੱਤਰ ਹਨ।
ਜੇ ਗੁਰਮੁਖ ਮਿਲੈ ਸੁਭਾਏ,
ਜਿਹੜੇ ਭਾਈ ਗੁਰੂ ਦੇ ਸਿਧਾਂਤ ਨੂੰ, ਗੁਰੂ ਦੀ ਗੱਲ ਲੈ ਕੇ ਤੈਨੂੰ ਮਿਲਦੇ ਹਨ।
ਸਤ ਗੁਰ ਕਾ ਭਾਣਾ ਅਨ ਦਿਨ ਕਰੇ,
ਗੁਰਮੁਖ ਪਿਆਰੇ ਦੀ ਸੰਗਤ ਕਰਿਆ ਕਰ, ਜਿਹੜੇ ਦਿਨੇ ਰਾਤ ਸਤਿਗੁਰੂ ਪਾਤਸ਼ਾਹ ਦੀ ਰਜ਼ਾ ਨੂੰ ਮੰਨਦੇ ਨੇ, ਉਹਦੇ ਵਿੱਚ ਚੱਲਦੇ ਹਨ।
ਸੇ ਸੱਚ ਰਹੇ ਸਮਾਏ,
ਉਹ ਕੇਵਲ ਤੇ ਕੇਵਲ ਕਹਿੰਦੇ ਨੇ, ਜਿਹਨੂੰ ਆਪਾਂ ਕਹਿੰਦੇ ਪ੍ਰੈਕਟੀਕਲ ਲਾਈਫ, ਉਹ ਗੁਰਮੁਖ ਪਿਆਰੇ ਉਹਦੇ ਵਿੱਚ ਅਮਰਜ ਨੇ, ਅਭੇਦ ਨੇ, ਉਹਨਾਂ ਨੇ ਉਸ ਗੁਰੂ ਕੇ ਸਿਧਾਂਤ ਨੂੰ ਅਪਣਾਇਆ, ਉਹਦੇ ਮੁਤਾਬਕ ਚੱਲਦੇ ਹਨ।
ਦੂਜੇ ਪਾਏ ਲੱਗੇ ਸੱਜਣ ਨਾ ਆਖੀ,
ਦੂਜੇ ਪਾਸੇ ਪ੍ਰੇਮ ਹੈ ਭਾਈ ਸੰਸਾਰਾ ਕਰ ਬਿਰਤੀ ਨਾਲ, ਉਹਨਾਂ ਨੂੰ ਮਿੱਤਰ ਨਾ ਸਮਝ।
ਜੇ ਅਭਿਮਾਨ ਕਰੈ ਵੇਕਾਰ,
ਅੰਦਰ ਹੰਕਾਰ ਤੇ ਮੰਦ ਕਰਮ ਕਰਦੇ ਹਨ।
ਮਨ ਮੁਖ ਆਪ ਸਵਾਰਥੀ,
ਜਿਹੜੇ ਲੋਕ ਹੁੰਦੇ ਨੇ ਉਹ ਮਤਲਬ ਪ੍ਰਸਤ ਹੁੰਦੇ ਨੇ, ਸਵਾਰਥੀ ਤੋਂ ਭਾਵ ਮਤਲਬ ਪ੍ਰਸਤ, ਮਨ ਦੇ ਮਗਰ ਲੱਗ ਕਰਕੇ ਕੇਵਲ ਤੇ ਕੇਵਲ ਆਪਣੇ ਕੰਮ ਤਪ ਸੀਮਤ ਹਨ।
ਕਾਰਜ ਨਾ ਸਕੈ ਸਵਾਰ,
ਆਪਣਾ ਤਾਂ ਸਵਾਰਨਗੇ ਪਰ ਜੋ ਤੈਨੂੰ ਮੌਕਾ ਮਿਲਿਆ ਨਾ, ਉਹਨਾਂ ਤੇਰੇ ਕੰਮ ਨਹੀਂ ਆਉਣਾ।
ਨਾਨਕ ਪੂਰਬ ਲਿਖਿਆ ਕਮਾਵਣਾ,
ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜੇ ਕੀਤੇ ਹੋਏ ਪੂਰਬਲੇ ਕਰਮ ਨੇ ਨਾ, ਉਹਦੇ ਮੁਤਾਬਕ ਇਹ ਜੀਵ ਕਰਮ ਕਰਦਾ ਹੈ।
ਕੋਈ ਨਾ ਮੇਟਣ ਹਾਰ,
ਉਸ ਪਰਿਪੂਰਨ ਪਰਮਾਤਮਾ ਤੇ ਗੁਰੂ ਤੋਂ ਬਿਨਾਂ ਹੋਰ ਕੋ ਅਸੀਂ ਨਹੀਂ ਜਿਹੜੇ ਇਹ ਕਰਮ ਬਦਲ ਦੇਵੇ।
ਪੌੜੀ ਤੁਧ ਆਪੇ ਜਗਤ ਉਪਾਏ ਕੈ,
ਇੱਥੇ ਪਰਿਪੂਰਨ ਪਰਮਾਤਮਾ ਦੀ ਅਰਦਾਸ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਅਰਦਾਸ ਕਰਨ ਦਾ ਢੰਗ ਦੱਸਿਆ, ਹੇ ਵਾਹਿਗੁਰੂ ਤੂੰ ਇਸ ਸ੍ਰਿਸ਼ਟੀ ਨੂੰ ਬਣਾਉਣਾ ਕੀਤਾ ਹੈ,
ਆਪ ਖੇਲ ਰਚਾਇਆ,
ਇਹ ਤੇਰੀ ਖੇਡ ਹੈ, ਜਿਹਨੂੰ ਆਪਾਂ ਕਹਿੰਦੇ ਕਿਤੇ ਮਕਾਣਾ ਤੇ ਕਿਤੇ ਵਧਾਈਆਂ।
ਤ੍ਰੈ ਗੁਣ ਆਪ ਸਿਰਜਿਆ,
ਇਹ ਤਿੰਨਾਂ ਗੁਣਾਂ ਦੇ ਵਿੱਚ ਆਪਾਂ ਗਮਖੋ, ਕਿਸੇ ਨੂੰ ਤਮ ਗੁਣ ਦਾ ਭਾਵ ਹੁੰਦਾ ਹੈ, ਰਜ ਗੁਣ ਤਮ ਗੁਣ ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ, ਇਹ ਤਿੰਨ ਮਾਇਆ ਦਾ ਰੂਪ ਨੇ। ਫਲਾਨੇ ਥਾਂ ਤੇ ਗਏ ਗਿਆਨੀ ਹਜ਼ੂਰ ਸਾਹਿਬ ਗਏ, ਉੱਥੇ ਕਮਰਾ ਮਿਲ ਗਿਆ, ਗਰਮ ਗਰਮ ਪ੍ਰਸ਼ਾਦੇ ਤੇ ਇੰਨੀ ਨੀਂਦ ਆਉਂਦੀ ਸੀ ਵੀ ਪੁੱਛੋ ਨਾ, ਤੇ ਭਲਿਆ ਤੂੰ ਤਾਂ ਹਜ਼ੂਰ ਸਾਹਿਬ ਗਿਆ ਹੀ ਨਹੀਂ, ਹਜ਼ੂਰ ਸਾਹਿਬ ਸੌਣ ਲਈ ਚਾਹੀਦਾ। ਇਹਨੂੰ ਕਹਿੰਦੇ ਤਮੂ ਗੁਣ, ਇਹਦਾ ਨਾਮ ਹੈ ਤਮੂ ਗੁਣ, ਖਾਣ ਦਾ ਲਾਲਚ, ਸੌਣ ਦਾ ਲਾਲਚ। ਰਜੋ ਗੁਣ, ਜਿਵੇਂ ਅੱਜ ਇਸ ਪਾਰਟੀ ਚ ਲੀਡਰ ਤੇ ਭਰ ਕੇ ਦੂਜੀ ਪਾਰਟੀ ਚ ਵੀ ਮੇਰੀ ਸੀਟ ਨਾ ਖੋਜੇ, ਮੈਂ ਬਣਾ MLA, ਕੋਈ ਸਾਧ ਹੀ ਨਹੀਂ ਰਿਹਾ। ਚੌਧਰੀ ਦੀ ਭੁੱਖ, ਇਹਨੂੰ ਕਹਿੰਦੇ ਰਜੋ ਗੁਣ। ਅੱਗੇ ਆ ਗਿਆ ਸਾਡਾ ਮਹਿਕਮਾ, ਬਾਣੀ ਪੜ੍ਹਦੇ ਨੇ, ਲੋਕਾਂ ਨੂੰ ਸਿੱਖਿਆ ਦਿੰਦੇ ਨੇ, ਪਰ ਅੰਦਰ ਮੈਂ ਨਹੀਂ ਗਈ। ਕਹਿੰਦੇ ਜੀ ਕਿੰਨੇ ਗਿਆਨੀ ਆਏ, ਕਹਿੰਦੇ ਜੀ ਗਿਆਨੀ ਤਾਂ ਪੰਜ ਚਾਰ ਆਏ ਨੇ, ਵੱਡਾ ਗਿਆਨੀ ਮੈਂ ਹੀ ਹਾਂ। ਗਿਆਨੀ ਜੀ ਕਿੰਨੇ ਬੰਦੇ ਕਥਾ ਕਰਨ ਲਈ ਇੱਥੇ ਸਮਾਗਮ ਤੇ ਆਏ ਨੇ, ਕਹਿੰਦੇ ਆਏ ਤਾਂ ਪੰਜ ਚਾਰ ਨੇ, ਪਰ ਵੱਡਾ ਮੈਂ ਹਾਂ। ਆੜਾ ਵੱਡਾ ਹੈ ਨਾ, ਇਹ ਸਾਡੀ ਮੌਤ ਹੈ। ਕਹਿਣ ਦਾ ਭਾਵ ਕਿ ਧਰਮ ਕਰਮ ਚੰਗੇ ਕਰਦੇ ਨੇ ਪਰ ਅਜੇ ਅੰਦਰੋਂ ਮੈਂ ਦਾ ਤੱਤ ਨਹੀਂ ਗਿਆ, ਇਹਨੂੰ ਕਹਿੰਦੇ ਨੇ ਸਤੋ ਗੁਣ। ਜਦੋਂ ਇਹਨਾਂ ਤੋਂ ਪਰਾਂ ਹੋ ਗਿਆ ਤੇ ਫਿਰ ਉਹਨੂੰ ਗੁਰਮੁਖੋ ਕਹਿੰਦੇ ਨੇ ਤੁਰਿਆ ਪਦ, ਚੌਥਾ ਪਦ। ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹਦਾ ਸਾਰਾ ਸੰਸਾਰ ਹੈ ਨਾ, ਇਹਨਾਂ ਤਿੰਨਾਂ ਗੁਣਾਂ ਵਿੱਚ ਉਲਝਿਆ ਹੋਇਆ, ਮਾਇਆ ਮੋਹ ਵਧਾਇਆ ਤੇ ਮਾਇਆ ਦਾ ਮੂੰਹ ਇਹਦੇ ਅੰਦਰ ਭਾਰੀ ਹੋ ਗਿਆ, ਵੱਧ ਗਿਆ।
ਵਿੱਚ ਹਉ ਮੈਂ ਲੇਖਾ ਮੰਗੀ ਹੈ,
ਜਿਹੜੀ ਤੇਰੇ ਅੰਦਰ ਮੈਂ ਹੈ ਨਾ, ਇਸ ਮੈਂ ਕਰਕੇ ਤੇਥੋਂ ਹਿਸਾਬ ਕਿਤਾਬ ਮੰਗਿਆ ਜਾਏਗਾ।
ਫਿਰ ਆਵੇ ਜਾਇਆ,
ਔਰ ਉਹਨਾਂ ਕਰਮਾਂ ਦੇ ਭੋਗਣ ਵਾਸਤੇ ਗੁਰਮੁਖੋ ਕਦੇ ਆਪਾਂ ਜੰਮ ਪਏ, ਕਦੇ ਮਰ ਗਏ, ਕਦੇ ਲੈਣ ਕਰਕੇ, ਕਦੇ ਦੇਣ ਕਰਕੇ।
ਜਿਨ੍ਹਾਂ ਹਰ ਆਪ ਕਿਰਪਾ ਕਰੇ,
ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰੇ ਭਾਈ,
ਸੇ ਗੁਰ ਸਮਝਾਇਆ,
ਗੁਰੂ ਦੇ ਰਾਹੀਂ ਵਾਹਿਗੁਰੂ ਉਹਨਾਂ ਨੂੰ ਸੋਝੀ ਦਿੰਦਾ ਹੈ। ਜਿਹਦੇ ਤੇ ਉਸ ਪਰਮਾਤਮਾ ਨੇ ਕਿਰਪਾ ਕੀਤੀ, ਉਹ ਗੁਰੂ ਦੇ ਸੰਪਰਕ ਵਿੱਚ ਆ ਗਏ ਤੇ ਗੁਰੂ ਨੇ ਉਹਨਾਂ ਨੂੰ ਸਮਝਾ ਦਿੱਤਾ। ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ, ਭਾਈ ਸਮੁੰਦਾ ਜੀ ਹੋਏ ਨੇ, ਸਮੁੰਦਾ ਜੀ ਉਹ ਗੁਰਮੁਖੋ ਬਹੁਤ ਤਗੜੇ ਚੋਰ ਸਨ, ਭਾਈ ਸਮੁੰਦਾ। ਉਹ ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਗੁਰੂ ਪੰਚਮ ਪਾਤਸ਼ਾਹ ਕੋਲ ਆਏ ਤੇ ਗੁਰੂ ਪਾਤਸ਼ਾਹ ਨੇ ਜਿਵੇਂ ਸੁਭਾਅ ਮੁਤਾਬਕ ਉਹ ਕਥਾ ਕਰਦੇ ਸਨ, ਉਹਨਾਂ ਕਿਹਾ ਹੱਕ ਪਰਾਇਆ ਨਾਨਕਾ ਉਹ ਸੂਰ ਸੁਗਾਏ। ਉਹਦੇ ਮਨ ਨੂੰ ਠੇਸ ਲੱਗੀ ਤੇ ਲਿਖਿਆ ਵੀ ਉਹਨੇ ਮੈਨੂੰ ਨਾਮ ਭੁੱਲ ਗਿਆ ਉਸ ਬੰਦੇ ਦਾ ਜਿਹਦੀ ਉਹ ਮੱਝ ਕੱਢ ਕੇ ਲਿਆ ਸੀ, ਮੱਝ ਚੋਰੀ ਕੀਤੀ ਸੀ ਉਹਨੂੰ ਲਿਆਂਦੀ ਨੂੰ, 2-4 ਸਾਲ ਹੋ ਗਏ ਸਨ ਮੱਝ ਚੋਰੀ ਕੀਤੀ ਨੂੰ। ਉਹਦਾ ਮਨ ਇੰਨਾ ਬਦਲਿਆ, ਉਹ ਮੱਝ ਲੈ ਕਰਕੇ ਉਹਦੇ ਪਿੰਡ ਪਹੁੰਚਿਆ, ਉਹਦਾ ਘਰ ਪੁੱਛਿਆ ਤੇ ਜਾ ਕੇ ਮਾਫ਼ੀ ਮੰਗੀ ਵੀ ਗੁਰਮੁਖਾ ਮੈਂ ਤੇਰੀ ਮੱਝ ਦਾ ਦੁੱਧ ਪੀਤਾ ਤੇ ਆਹ ਦੁੱਧ ਦਾ 200 ਰੁਪਈਆ ਤੇ ਕੱਟੀਆਂ ਤੇ ਮੱਝ ਮੇਰੀ ਪ੍ਰਵਾਨ ਕਰ ਤੇ ਮੈਨੂੰ ਬਖਸ਼ ਲਾ। ਉਹਦਾ ਨਾਂ ਸੀ ਭਾਈ ਸਮੁੰਦਾ। ਕਹਿਣ ਤੋਂ ਭਾਵ ਗੁਰੂ ਨੇ ਉਹਦੀ ਸੋਚ ਹੀ ਬਦਲ ਦਿੱਤੀ। ਹੁਣ ਮਾਲਕਾਂ ਨੂੰ ਕੋਈ ਪਤਾ ਨਹੀਂ ਵੀ ਸਾਡੀ ਚੋਰੀ ਕਰਕੇ ਕੌਣ ਗਿਆ, ਪਰ ਗੁਰੂ ਦੇ ਸਿਧਾਂਤ ਦੇ ਨਾਲ ਗੁਰਮੁਖ ਉਸ ਬੰਦੇ ਨੇ ਭਾਂਡੇ ਮਾਂਜ ਕਰਕੇ ਆਪਣਾ ਜੀਵਨ ਸਫਲਾ ਕੀਤਾ ਔਰ ਸਤਿਗੁਰੂ ਪਾਤਸ਼ਾਹ ਦੇ ਸਿੱਖਾਂ ਦੇ ਵਿੱਚ ਉਹਦਾ ਵੇਰਵਾ ਨਾਂ ਦੇ ਤੌਰ 'ਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਦਿੱਤਾ। ਤੋ ਇਹੋ ਗੱਲ ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਜਿਨ੍ਹਾਂ 'ਤੇ ਵਾਹਿਗੁਰੂ ਕਿਰਪਾ ਕਰਦਾ ਨਾ ਗੁਰੂ ਦੇ ਰਾਹੀਂ ਉਹਨਾਂ ਨੂੰ ਸਮਝ ਪੈ ਜਾਂਦੀ ਹੈ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ।
ਇਸ ਕਰਕੇ ਗੁਰਮੁਖਾ ਸਾਡਾ ਇੱਕੋ ਇੱਕ ਫਰਜ਼ ਬਣਦਾ ਵੀ ਆਪਾਂ ਗੁਰੂ ਤੋਂ ਸਦਕੇ ਜਾਈਏ, ਗੁਰੂ ਦੀਆਂ ਪ੍ਰਕਰਮਾ ਕਰੀਏ ਤੇ ਆਪਣੇ ਮਨ ਦੇ ਅੰਦਰ ਇੱਕ ਸਿਧਾਂਤ ਜੋੜੀਏ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਧੰਨਵਾਦ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ। ਅਤੇ ਗੁਰਮੁਖੋ ਆਪਣਾ ਮੂੰਹ ਲਿਬੜਿਆ ਹੋਵੇ ਨਾ ਤੇ ਦਿਸਦਾ ਨਹੀਂ, ਇਸ ਕਰਕੇ ਕਥਾ ਕਰਦਿਆਂ ਜੇ ਕੋਈ ਮੇਰੇ ਕੋਲ ਗਲਤੀ ਹੋ ਜਾਂਦੀ ਨਾ ਤੇ ਕਿਰਪਾ ਕਰਕੇ ਗੁਰੂ ਅੱਗੇ ਅਰਦਾਸ ਕਰਿਆ ਕਰੋ ਵੀ ਸਤਿਗੁਰੂ ਪਾਤਸ਼ਾਹ ਇਹ ਸਿੱਖ ਨੂੰ ਸਮਤ ਦੇ, ਇੱਕ ਜੋ ਕੁਝ ਕਹਿੰਦਾ ਇਹਦੇ ਮੁਤਾਬਕ ਇਹ ਵੀ ਚੱਲੇ, ਕਿਉਂਕਿ ਅਰਦਾਸ ਵਿੱਚ ਬੜੀ ਤਾਕਤ ਹੈ। ਇਸ ਕਰਕੇ ਮੈਂ ਤੁਹਾਡੇ ਕੋਲ ਖੈਰ ਮੰਗਦਾ ਦੁਬਾਰਾ ਗੁਰੂ ਕਾ ਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਜਿਨ੍ਹਾਂ ਹਰ ਕਿਰਪਾ ਕਰੇ, ਜਿਨ੍ਹਾਂ ਹਰ ਆਪ ਕਿਰਪਾ ਕਰੇ, ਸੇ ਗੁਰ ਸਮਝਾਇਆ। ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।